चेताई के करे गो अगर जाए हम नित जगत मुआ मर्द मरदा जाए जिचर विच दम है तिचर ना चेताई के करे गो अगर जाए ज्ञानी हुए सो चेतन हुए अज्ञानी अंध कमाए नानक इथै कमावै सो मिलाए अगै पाए जाए ज्ञानी हुए सो चेतन हुए अज्ञानी अंध कमाए नानक इथै कमावै सो मिलाए अगै पाए जाए वाहेगुरु जी का खालसा वाहेगुरु जी की फतेह।
सतगुरु श्री गुरु ग्रंथ साहिब महाराज पातशाह जी दी पावन पवित्र हजूरी अंदर सुभायमान सतसंगी जनों सचखंड श्री हरिमंदर साहिब समुची कौम की नई दुनिया के हर धर्म हर वर्ग के लोगों के किरदिया अंदर बहुत डाढ़ा प्यार है गुरु रामदास पिता महाराज जी के इस पवित्र अस्थान नाल। अमृत वेले जो सतगुरां ने अज बख्शिश की है पवित्र हुक्मनामा साहिब जी दी बेखागड़े की वार ए वार दे करता पैन तन गुरु रामदास साहिब पातशाह जी पर पौड़ी दे नाल दो श्लोक पैन गुरु अर्जन साहिब जी ने गुरु अमरदास पिता जी दे उचारण किए दर्ज किए। आप जी सारे सतगुरु जी के दर्शन करदे हो पाठ करद्या सहज पाठ अखंड जाप करद्या निका जा ए जरूर अपने दिल दिमाग विच खाना बना के रखिए भाई सतगुरु श्री गुरु ग्रंथ साहिब पिता जी दे अंदरली तरतीब की रखी गुरु अर्जन पातशाह महाराज जी ने। जे किधरे गुरु के प्यारे वाहगुरु जी दे घर दा कोई सवाल पूछना होवे सतगुरु जी मेहर करन केवल गुरु अर्जन पिता दी दित्ती कोई तरतीब नू ध्यान नाल वेखोगे इंज लगेगा सतगुरु संसार को सुरती नू पकड़ के हौली हौली निरंकार दे घर तक किवें लै के जा रहे कन। जे गुरु की बाणी दा तरतीब देखो पहला कुचजे फिर सुचजे फिर गुण अंते फिर कुड़माई फिर लावा। गुरु के प्यारे हो मैं अज दे संबंध विच बेनती कर लगा सा 22 वारा ने श्री गुरु ग्रंथ साहिब पिता जी दे अंदर 2 वारा ओ ने जिन्हां नाल मेरे पंचम पिता ने श्लोक नहीं दर्ज किए केवल पौड़ियां ने। एक बसंत की वार के तुसे प्यारो इस मखीने विशेष तौर पर हरिमंदर साहब तो कीर्तन दे राही हर रोज़ सुनदे हो बसंत की वार महल पंजवा खरका नाम त्याय कै कोह हरिया पाए 3 पौड़ियां ने। दूसरी राम कली की वार राय पुलवण तथा सत्तै डूम आखे वो 8 पौड़ियां ने उन्हां नाल श्लोक नहीं बाकी 20 वारां नाल धन गुरु अर्जन पिता महाराज जी ने ਪੌੜੀਆਂ ਦੇ ਨਾਲ ਸਲੋਕ ਦਰਜ ਕੀਤੇ ਨੇ। ਅੱਜ ਕਹਿ ਗੁਰੂ ਰਾਮਦਾਸ ਸਾਹਿਬ ਪਾਤਸ਼ਾਹ ਜੀ ਦੀ ਉਚਾਰਨ ਕੀਤੇ ਹੋਏ ਵਾਰ ਵਿੱਚੋਂ ਪੌੜੀ ਤੇ ਸਲੋਕ ਹਨ ਸਤਿਗੁਰੂ ਗੁਰੂ ਅਮਰਦਾਸ ਪਿਤਾ ਮਹਾਰਾਜ ਜੀ ਦੀ ਰਸਨਾ ਤੋਂ ਉਚਾਰਨ ਕੀਤੇ। ਪਿਆਰੋ ਯਾਦ ਰੱਖਣਾ, ਨਿਰੰਕਾਰ ਆਪ ਵਰਤੇ ਨੇ ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੇ ਵਿੱਚੋਂ, ਫਿਰ ਉਹ ਜੋਤ ਹੀ ਵੱਖ ਵੱਖ ਸਰੂਪਾਂ ਵਿੱਚ ਵਰਤੀ ਹੈ। ਸਾਧ ਸੰਗਤ ਮਗਰ ਸਿਧਾਂਤ ਉਹ ਜੋਤ ਅਕਾਲ ਪੁਰਖ ਦੀ ਆਪਣੀ। ਅੱਜ ਦਾ ਜੋ ਬਚਨ ਏ ਇਹ ਤਿੰਨ ਕਿੱਸੇ ਹਨ, ਦੋ ਸਲੋਕ ਤੇ ਪੌੜੀ। ਪੌੜੀ ਵਿੱਚ ਸਾਹਿਬਾਂ ਨੇ ਨਿਰੰਕਾਰ ਤੇ ਵੱਖ ਵੱਖ ਰੂਪ ਬਿਆਨ ਕੀਤੇ ਹਨ, ਪਰ ਉਸ ਤੋਂ ਪਹਿਲਾਂ ਸਲੋਕ ਹੈ। ਸਲੋਕਾਂ ਵਿੱਚ ਸਾਰੇ ਸੰਸਾਰ ਤੋਂ ਜਿਹੜਾ ਰੋਗ ਲੱਗਾ ਅੱਜ ਉਹਦਾ ਸਤਿਗੁਰੂ ਜੀ ਨੇ ਜ਼ਿਕਰ ਕੀਤਾ ਏ। ਸਾਹਿਬ ਕਹਿੰਦੇ ਨੇ ਹੋਮੇ ਕਰਤਾ, ਹੋਮੇ ਇੱਕ ਇਹੋ ਜਿਹਾ ਰੋਗ ਏ ਜਿਹੜਾ ਸਾਰੇ ਜਗਤ ਨੂੰ ਲੱਗਾ ਹੋਇਆ ਏ। ਆਪ ਜੀ ਨੇ ਯਾਦ ਰੱਖਣਾ, ਦੋ ਕੰਨ ਔਗਣ ਜਿਨ੍ਹਾਂ ਦੇ ਮੁਤਾਬਕ ਅਸੀਂ ਸਾਰੇ ਜੀਵਨ ਜਿਉਂਦੇ ਹਾਂ, ਜਾਂ ਅਸੀਂ ਹਉਮੈ ਦੇ ਅਧੀਨ ਹੋ ਕੇ ਜਿਉਂਦੇ ਹਾਂ ਅਤੇ ਜਾਂ ਮਮਤਾ ਦੇ ਅਧੀਨ ਹੋ ਕੇ। ਵੇਖੋਗੇ ਨਾ, ਕੋਈ ਕੰਮ ਕਰਾਂਗੇ, ਘਰ ਬਣਾਉਂਦੇ ਹਾਂ, ਪੈਸਾ ਬਣਾਵਾਂਗੇ, ਉੱਚੀਆਂ ਮਰਾਤਬੇ ਪਦਵੀਆਂ 'ਤੇ ਜਾਣਾ ਏ, ਕੇਵਲ ਇਸ ਲਈ ਨਾ ਅਜੇ ਇੱਕ ਰੋਟੀ ਦਾ ਗੁਜ਼ਾਰਾ ਸੋਹਣਾ ਚੱਲਦਾ ਏ, ਬਾਲ ਬੱਚਿਆਂ ਨੂੰ ਮਿਲ ਰਹੀ, ਰਹਿਣ ਸਹਿਣ ਸਾਰਾ ਕੁਝ ਏ, ਪਰ ਹਉਮੈ ਕਹਿੰਦੀ ਏ ਤਾਂ ਸਾਰਿਆਂ ਕੋਲ ਤੇਰੇ ਕੋਲ ਕੋਈ ਵਿਸ਼ੇਸ਼ ਚੀਜ਼ ਚਾਹੀਦੀ, ਲੋਕਾਂ ਦਾ ਧਿਆਨ ਖਿੱਚਿਆ ਜਾਵੇ, ਭਾਈ ਤੂੰ ਆਮ ਬੰਦਾ ਨੇ, ਤੂੰ ਖਾਸ ਏ। ਬਸ ਇਸ ਵਾਸ਼ਨਾ ਨੂੰ ਪੂਰੀ ਕਰਨ ਲਈ ਆਦਮੀ ਖੁਰੇ ਕਿੰਨੇ ਕੁ ਪਾਪ ਕਰਦਾ ਏ, ਕਿੰਨੇ ਕੁ ਪਾਪੜ ਵੇਲਦਾ, ਕਿਤਨੇ ਕੁ ਇਹ ਪਿਆਰੋ ਚਾਰ ਚਪੇਰੇ ਜਾਲ ਪਛਾਣਦਾ, ਖੁਰੇ ਕਿੰਨਾ ਕੁਝ, ਅਤੇ ਦੂਸਰਾ ਮਮਤਾ ਵਿੱਚੋਂ ਮੇਰਾ ਕੁਝ ਬਣ ਜਾਵੇ। ਸਾਧ ਸੰਗਤ ਸਤਿਗੁਰੂ ਜੀ ਨੇ ਅੱਜ ਕਿਰਪਾ ਕੀਤੀ, ਕਹਿੰਦੇ ਹਉਮੈ ਵੱਡਾ ਰੋਗ ਕਹਿ ਪਾਏ, ਇਹ ਸਭ ਤੋਂ ਵੱਡਾ ਰੋਗ ਏ। ਰੋਗ ਦਾ ਮਤਲਬ ਇੱਕੋ ਇੱਕ ਚੀਜ਼ ਏ ਜਿਹੜੀ ਨਿਰੰਕਾਰ ਕਾਲੂ ਸਾਨੂੰ ਵੱਖ ਕਰਦੀ, ਅਤੇ ਉਹ ਕਹਿ ਹਉਮੈ। ਹੁਣ ਹਉਮੈ ਜਿਹੜੀ ਏ ਪਿਆਰਿਓ ਇਹ ਕੋਈ ਨਿੱਕੀ ਜਿਹੀ ਚੀਜ਼ ਨਹੀਂ, ਜਿਹੜੀ ਅਸੀਂ ਕੋਈ ਸੂਖਸ਼ਮ ਜਾਂ ਕੋਈ ਗੁਰੂ ਕੇ ਪਿਆਰੋ ਮੋਟੀ ਜਿਹੀ ਸਥੂਲ ਚੀਜ਼ ਹੋਵੇ, ਬਰੀਕੀ ਜੀ ਨਾਲ ਚੁੱਕੀਏ ਜਾਂ ਸਥੂਲ ਹੋਵੇ ਅਤੇ ਛੇਤੀ ਨਾਲ ਚੁੱਕ ਕੇ ਬਾਹਰ ਕੱਢੀਏ, ਨਹੀਂ। ਸਾਹਿਬ ਕਹਿੰਦੇ ਜਿੰਨਾ ਚਿਰ ਹਉਮੈ ਹੈ ਉਨ੍ਹਾਂ ਚਿਰ ਵਾਹਿਗੁਰੂ ਨੇ ਹਿਰਦੇ ਘਰ ਵਿੱਚ ਨਹੀਂ ਆਉਣਾ, ਜਦੋਂ ਉਹ ਆਵੇ ਤਾਂ ਹਉਮੈ ਨੇ ਅੰਦਰ ਟਿਕਣਾ ਕੋਈ ਨਹੀਂ। ਪਰ ਹਉਮੈ ਨੂੰ ਕੱਢਣ ਲਈ ਗੁਰੂ ਕੇ ਪਿਆਰੋ ਤਰੀਕਾ ਕੀ ਵਰਤੀਏ? ਸਾਧ ਸੰਗਤ ਅੱਜ ਸਤਿਗੁਰੂ ਤਰੀਕਾ ਵੀ ਦੱਸ ਰਹੇ ਨੇ, ਝਿੜਕਦੇ ਨੇ ਪਿਆਰ ਨਾਲ, ਝਿੜਕੀਦਾ ਕੇਵਲ ਆਪਣਿਆਂ ਨੂੰ, ਤੁਸੀਂ ਆਪਣੇ ਬੱਚਿਆਂ ਨੂੰ ਝਿੜਕ ਸਕਦੇ ਹੋ, ਗੁਆਂਢੀਆਂ ਦੇ ਨੂੰ ਨਹੀਂ। ਗੁਰੂ ਕੇ ਪਿਆਰਿਓ ਤੁਸੀਂ ਝਿੜਕ ਸਕਦੇ ਹੋ ਆਪਣੇ ਰਿਸ਼ਤੇਦਾਰ ਮਿੱਤਰ ਪਿਆਰਿਆਂ ਨੂੰ, ਰਾਹ ਜਾਂਦਿਆਂ ਨੂੰ ਨਹੀਂ। ਅਤੇ ਗੁਰੂ ਨਾਨਕ ਸਾਹਿਬ ਜੀ ਦੇ ਸਾਰੇ ਹੀ ਬੱਚੇ ਕਨ ਗੁਰੂ ਕੇ ਪਿਆਰੋ, ਸਾਰਾ ਸੰਸਾਰ ਸਤਿਗੁਰੂ ਜੀ ਨੇ ਝਿੜਕਣਾ ਏ, ਪਿਆਰ ਕਰਨਾ ਏ। ਪਿਆਰ ਵਿੱਚ ਆ ਕੇ ਗਰੀਬ ਅਨੁਵਾਦ ਪਿਤਾ ਜੀ ਨੇ ਸਾਨੂੰ ਮੱਤਾਂ ਦੇਣੀਆਂ ਨੇ, ਕੇਵਲ ਮੱਤਾਂ ਨਹੀਂ ਦਿੰਦੇ, ਜੇ ਅਸੀਂ ਬਚਨ ਮੰਨ ਲਈਏ, ਸਾਡੀ ਸੁਰਤ ਪਕੜ ਕੇ ਸੱਚਮੁੱਚ ਉਹ ਸੁੱਖ ਦੇ ਘਰ ਵੱਲ ਲੈ ਤੁਰਦੇ ਕਨ ਗੁਰੂ ਸਵਾਰਿਓ। ਤੋ ਆਓ ਆਪਾਂ ਨਾਲ ਨਾਲ ਗੁਰੂ ਕੇ ਸ਼ਬਦ ਤੇ ਤੁਰੀਏ। ਸਲੋਕ ਹੈ ਮਹੱਲਾ ਤੀਜਾ, ਗੁਰੂ ਅਮਰਦਾਸ ਪਿਤਾ ਜੀ ਦੀ ਰਸਨਾ ਤੋਂ ਉਚਾਰਨ ਕੀਤੇ, 555 ਅੰਗ ਤੇ ਸ਼ਬਦ ਏ। ਸਤਿਗੁਰੂ ਜੀ ਦੇ ਬਚਨ ਸੁਣੀਏ ਨਾਲ ਨਾਲ, ਵੇਖੀਏ ਇਹ ਹਉਮੈ ਨੁਕਸਾਨ ਕਿਵੇਂ ਕਰਦੀ, ਹਉਮੈ ਦਾ ਇਲਾਜ ਕੀ ਹੈ? ਪਿਆਰਿਓ ਨਾ ਇਹਦਾ ਇਲਾਜ ਬਾਹਰ ਏ ਤੇ ਨਾ ਰੋਗ ਵੀ ਬਾਹਰ ਏ। ਰੋਗ ਵੀ ਸਾਡੇ ਅੰਦਰ ਏ ਤੇ ਇਲਾਜ ਵੀ ਤੇ ਅੰਦਰੋਂ ਹੀ ਹੋਏਗਾ ਨਾ, ਕਿਵੇਂ ਹੁੰਦਾ? ਸੁਣੋ ਪਿਆਰ ਨਾਲ ਜੇ।
ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਤੀਜਾ। ਹਉਮੈ ਵਿੱਚ ਜਗਤ ਮੋਆ, ਮਰਦੋ ਮਰਦਾ ਜਾਏ।
ਹਉਮੈ ਦੇ ਅੰਦਰ ਸਤਿਗੁਰੂ ਜੀ ਦਾ ਹੁਕਮ ਏ, ਸਾਰਾ ਜਗਤ ਮਰ ਰਿਹਾ ਏ, ਤੇ ਕਹਿੰਦੇ ਮਰਦਾ ਇੱਕ ਵਾਰੀ ਨਹੀਂ, ਰੋਜ਼ ਰੋਜ਼ ਮਰਦਾ, ਹੋਰ ਵਧੇਰੇ ਰੱਬ ਤੋਂ ਦੂਰ ਹੋ ਰਿਹਾ ਹੈ। ਵਿਕਾਰਾਂ ਵਿੱਚ ਡਿੱਗ ਰਹੇ ਹਾਂ। ਹੇਠਾਂ ਹੀ ਹੇਠਾਂ ਸਾਡੀ ਸੋਚ ਜਾ ਰਹੀ, ਭਾਵ ਵਾਹਿਗੁਰੂ ਤੋਂ ਦੂਰ ਜਾ ਰਹੀ ਹੈ। ਹੋਮੀ ਗੁਰੂ ਕੇ ਪਿਆਰਿਓ, ਇਹਦੇ ਨਾਲ ਸਾਡੀ ਆ ਸਰੀਰਕ ਮੌਤ ਨਹੀਂ, ਆਤਮਕ ਮੌਤ ਹੁੰਦੀ ਹੈ। ਸਾਧ ਸੰਗਤ, ਮੌਤ ਕਿਉਂ ਹੁੰਦੀ ਹੈ? ਹੋਮੇ ਕਿਉਂ ਵੱਧ ਤੋਂ ਵੱਧ ਸਾਡੇ ਅੰਦਰ ਪ੍ਰਵੇਸ਼ ਕਰਦੀ ਹੈ?
ਜਿੱਚਰ ਵਿੱਚ ਦਮ ਹੈ, ਪਿੱਚਰ ਨਾ ਚੇਤਾਈ, ਤੇ ਕਰੇ ਕੋ ਅੱਗੇ ਜਾਏ।
ਸਤਿਗੁਰੂ ਜੀ ਬਚਨ ਕਰਦੇ, ਜਿੰਨਾ ਚਿਰ ਵਾਹਿਗੁਰੂ ਨੇ ਇਹ ਸਵਾਸ ਦਿੱਤੇ ਕਨ, ਉਨਾ ਚਿਰ ਕਰਨਾ ਸੀ ਵਾਹਿਗੁਰੂ ਦਾ ਸਿਮਰਨ। ਇਹਨੇ ਉਹ ਕੀਤਾ ਕੋਈ ਨਾ ਸਿਮਰਨ, ਬਸ ਉਹਦੇ ਨਾਲ ਮੇਰੇ ਅੰਦਰ ਖੋਮੇ ਅਹੰਕਾਰ ਕੀ ਵਾਧਾ ਤੁਰਿਆ ਗਿਆ। ਸਾਹਿਬ ਕਹਿੰਦੇ ਜੇ ਇੱਥੇ ਸਿਮਰਨ ਨਾ ਕੀਤਾ ਤੇ ਅੱਗੇ ਜਾ ਕੇ ਕੀ ਕਰਾਂਗੇ? ਕਿਉਂ ਸਿਮਰਨ ਤੋਂ ਬਗੈਰ ਹੋਮੇ ਨੇ ਤਾਂ ਸਾਨੂੰ ਕਈ ਜੂਨਾਂ ਵਿੱਚ ਪਾਉਣਾ ਏ, ਪਤਾ ਨਹੀਂ ਕਿਤਨੇ ਕੁ ਦੁੱਖ ਦੇਣੇ ਕਨ। ਤੁਹਾਨੂੰ ਪਤਾ ਏ ਜੋ ਕੁਛ ਸਤਿਗੁਰਾਂ ਨੇ ਬਾਣੀ ਵਿੱਚ ਫੁਰਮਾਨ ਕੀਤੇ ਨੇ, ਮੇਰੇ 10 ਗੁਰੂ ਸਾਹਿਬਾਨਾਂ ਨੇ ਇਤਿਹਾਸ ਵਿੱਚ ਉਹ ਘਟਨਾ ਵਰਤਾ ਕੇ ਉਹਨੂੰ ਪ੍ਰਤੱਖ ਕਰਕੇ ਵਿਖਾਇਆ। ਗਰੀਬ ਬਨਵਾਜ ਪਿਤਾ ਦੇ ਦਰ ਤੇ, ਕਲਗੀਆਂ ਵਾਲੇ ਪਾਤਸ਼ਾਹ ਜੀ ਦੇ ਦਰ ਤੇ ਪ੍ਰਸ਼ਾਦ ਵਰਤ ਰਿਹਾ ਹੈ। ਕੜਾ ਪ੍ਰਸ਼ਾਦ ਵਰਤਾਂ ਦਿਆ। ਅੱਗੇ ਇੱਕ ਇਹੋ ਜਿਹਾ ਸੱਜਣ ਜੋ ਸਾਈਂ ਤੇ ਸਤਿਗੁਰੂ ਦੇ ਪਿਆਰਾਂ ਵਿੱਚ ਰੰਗਾ ਹੋਇਆ, ਮੰਗ ਕਰਦਾ, ਕਹਿੰਦਾ ਗੱਡੇ ਤੁਰੇ ਜਾ ਰਹੇ ਹਨ, ਮੈਂ ਰੁਕ ਨਹੀਂ ਸਕਦਾ, ਪਰ ਅੰਦਰ ਮੇਰਾ ਚਾਹੁੰਦਾ ਗੁਰੂ ਕਾ ਪ੍ਰਸ਼ਾਦ ਵਰਤ ਰਿਹਾ ਮੈਂ ਲੈ ਕੇ ਜਾਵਾਂ। ਗੁਰੂ ਸਵਾਰਿਓ, ਸੰਤ ਬਾਬਾ ਅਤਰ ਸਿੰਘ ਜੀ ਮਸਤੂਆਣ ਵਾਲੇ ਮਹਾਂਪੁਰਖਾਂ ਦਾ ਬਚਨ ਏ। ਉਹ ਕਹਿੰਦੇ ਜੋ ਅਸੀਂ ਸਤਿਗੁਰਾਂ ਲਈ ਕੜਾ ਪ੍ਰਸ਼ਾਦ ਜੀ ਦੀ ਦੇਗ ਤਿਆਰ ਕਰਦੇ ਹਾਂ, ਕਹਿਣ ਲੱਗੇ ਜੇ ਸਾਡੇ ਅੰਦਰ ਭਾਵਨਾ ਕਿਧਰੇ ਸਤਿਗੁਰੂ ਬਣਾ ਦੇਣ ਭਈ ਅਸੀਂ ਕਿਤਨੇ ਕਰਮਾਂ ਭਾਗਾਂ ਵਾਲੇ ਹਾਂ, ਭਈ ਸਾਡੇ ਕੱਛਾਂ ਨਾਲ ਬਣਿਆ ਪ੍ਰਸ਼ਾਦ 10 ਗੁਰੂ ਸਾਹਿਬਾਨਾਂ ਨੇ ਆਪ ਛਕਣਾ ਹੈ। ਜੇ ਅੰਦਰ ਭਾਵਨਾ ਹੋਵੇ ਸਾਡਾ ਕੜਾ ਪ੍ਰਸ਼ਾਦ ਬਣਾਉਣ ਦਾ ਅੰਦਾਜ਼ ਹੀ ਬਦਲ ਜਾਏਗਾ। ਅਸੀਂ ਬਾਣੀ ਪੜ੍ਹਦੇ ਹਾਂ, ਸਿਮਰਨ ਕਰਦੇ ਹਾਂ, ਅੰਦਰ ਚਾਵਾਂ ਨਾਲ ਕਰਾਂਗੇ ਗੁਰੂ ਕੇ ਪਿਆਰਿਓ ਤਿਆਰ। ਕੋਈ ਆਮ ਮਨੁੱਖ ਹੈ, ਜੇ ਕਿਧਰੇ ਕੋਈ ਵੱਡਾ ਆਦਮੀ ਸਾਡੇ ਹੱਥ ਦਾ ਕੋਈ ਛਕੇ ਭੋਜਨ ਸਾਨੂੰ ਚਾਹ ਚੜ੍ਹਦਾ, ਕੁਛ ਵੀ ਨਹੀਂ ਮਿਲਣਾ ਪਾਉਂਦੇ, ਪਰ ਜੇ ਕਿਧਰੇ ਸਤਿਗੁਰੂ ਜੀ ਸਾਡੇ 'ਤੇ ਖੁਸ਼ ਹੋ ਗਏ ਤਾਂ ਉਹਨਾਂ ਨੇ ਫੁੱਲਾਂ ਤਾਲ ਦੇਣੀਆਂ ਨੇ। ਮੈਂ ਬੇਨਤੀ ਕਰ ਲੱਗਾ ਸਾਂ, ਸਤਿਗੁਰੂ ਜੀ ਦੇ ਘਰ ਵੈਸੇ 4 ਪ੍ਰਕਾਰ ਦੇ ਪ੍ਰਸ਼ਾਦ ਵਰਤਦੇ ਨੇ, ਪਰ ਉਹ ਪਿਆਰਿਓ ਦਰਜਾ ਬਈ ਦਰਜਾ ਪੌੜੀਆਂ ਕਨ, ਪੜਾਂ ਕਨ। ਜਦੋਂ ਸਤਿਗੁਰੂ ਜੀ ਦੇ ਘਰ ਆਉਂਦੇ ਹਾਂ ਨਾ, ਨਮਸਕਾਰ ਕਰੇ ਦੀਏ, ਸਭ ਤੋਂ ਪਹਿਲਾਂ ਕੜਾ ਪ੍ਰਸ਼ਾਦ ਮਿਲਦਾ। ਕਿਵੇਂ ਮਿਲਦਾ ਹੈ? ਉਹਦੀ ਕੋਈ ਕੀਮਤ ਹੀ ਨਹੀਂ ਨਾ ਸਾਡੇ ਤੋਂ ਲਈ ਜਾਂਦੇ, ਕੇਵਲ ਇਵੇਂ ਵੀ ਅਸੀਂ ਬੁੱਕ ਬਣਾ ਕੇ ਪਾਤਰ ਬਣਨਾ ਹੈ, ਉਹਦੇ ਨੀਵੇਂ ਬੈਠੇ ਹਾਂ, ਵਰਤਾਉਣ ਵਾਲਾ ਆਉਂਦਾ ਹੈ। ਅਸੀਂ ਬੁੱਕ ਅੱਡੀ ਮੰਗ ਤੇ ਬਣੇ ਗੁਰੂ ਕੇ ਪਿਆਰਿਓ ਪ੍ਰਸ਼ਾਦ ਮਿਲ ਗਿਆ। ਸਾਹਿਬ ਕਹਿੰਦੇ ਇਹ ਕੜਾ ਪ੍ਰਸ਼ਾਦ ਜਿਵੇਂ ਮਿਲਿਆ, ਇਸ ਤੋਂ ਅੱਗੇ ਗੁਰੂ ਕੇ ਪਿਆਰ ਉਹ ਅਰਚਦਾ ਗੁਰ ਪ੍ਰਸਾਦ। ਆਹ ਜਿਵੇਂ ਹੁਣ ਆਪ ਜੀ ਸਤਿਗੁਰੂ ਜੀ ਦੇ ਦਰ ਤੇ ਭਾਵਨਾ ਨਾਲ ਬੈਠੇ ਹੋ ਨਾ, ਸਾਹਿਬਾਂ ਦੇ ਬਚਨ ਨੇ ਮੇਰੇ ਪੰਚਮ ਪਿਤਾ ਜੀ ਦੇ। ਸਾਹਿਬ ਕਹਿੰਦੇ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ। ਜਦੋਂ ਕੋਈ ਸਤ ਸੰਗਤ ਨਾਲ ਮਿਲਦਾ ਤਰਦਾ, ਬਚਨ ਨੇ ਗੁਰ ਪ੍ਰਸਾਦ ਪਰਮ ਪਦ ਪਾਇਆ, ਸੂਕੇ ਕਾਸ਼ਟ ਖਰਿਆ। ਗੁਰੂ ਦੀ ਕਿਰਪਾ, ਗੁਰ ਪ੍ਰਸਾਦ, ਪ੍ਰਸ਼ਾਦ ਨਹੀਂ ਪ੍ਰਸਾਦ ਸੱਸੇ ਨਾਲ ਪਿਆਰਿਓ। ਜਿਵੇਂ ਕੜਾ ਪ੍ਰਸ਼ਾਦ ਦੀ ਕੋਈ ਕੀਮਤ ਨਹੀਂ ਅਦਾ ਕੀਤੇ, ਕੇਵਲ ਨੀਵੇਂ ਖੋਏ ਤੇ ਮਿਲ ਗਿਆ ਕੜਾ ਪ੍ਰਸ਼ਾਦ। ਸਾਹਿਬ ਕਹਿੰਦੇ ਸਤਸੰਗਤ ਵਿੱਚ ਆ ਕੇ ਅੰਦਰ ਸਾਡਾ ਰਵੇ ਨਿਵਿਆਂ ਗੁਰੂ ਕੇ ਪਿਆਰਿਓ, ਜਿੰਨਾ ਅੰਦਰ ਨੀਵਾਂ ਖੋਏਗਾ ਉਨਾ ਸਤਿਗੁਰੂ ਆਪਣੀ ਮਿਹਰ ਦੇ ਕੇ ਨਿਵਾਜਣਗੇ। ਸਤਿਗੁਰੂ ਜੀ ਦੇ ਸਾਹਮਣੇ ਨਿਵਣਾ ਹੀ ਔਖਾ, ਕੌਮੇ ਨੀਵਾਂ ਨਹੀਂ ਕੋਣ ਦੇਂਦੇ, ਬਹੁਤ ਪੈੜੇ। ਪਹਿਲਾਂ ਤੇ ਮੋਟੀ ਹੋਮੇ ਵੀ ਨਾ ਮੈਂ ਕਵਾਂ ਇਹ ਘਰ ਮੇਰਾ, ਗੱਡੀ ਮੇਰੇ ਕੋਲ ਸੋਹਣੀ, ਮੇਰੇ ਕੋਲ ਇੰਨੀ ਜ਼ਮੀਨ, ਇਹ ਤਾਂ ਬਹੁਤ ਮੋਟੀ ਕੌਮੇ, ਬੜੇ ਘੱਟ ਲੋਕ ਕਹਿੰਦੇ, ਕਹਿਣਗੇ ਥੋੜ੍ਹਾ ਡਰ ਕੇ ਪੜਦੇ ਵਿੱਚ। ਪਰ ਜਿਉਂ ਜਿਉਂ ਆਦਮੀ ਰੱਬ ਦੇ ਰਾਹ 'ਤੇ ਤੁਰਦਾ, ਹੋਮੇ ਕਹਿੰਦੀ ਜੇ ਤੂੰ ਬਾਰੀਕ ਹੋਏ ਐਂ ਤਾਂ ਮੈਂ ਵੀ ਬਾਰੀਕ ਰੂਪ ਧਾਰਨ ਕਰ ਲਾਂ। ਕਰਾਂਗੀ। ਜੇ ਤੂੰ ਹੁਣ ਬਾਹਰੋਂ ਨਹੀਂ ਬੋਲ ਕੇ ਕਿਸੇ ਨੂੰ ਦੱਸਦਾ, ਅੰਦਰੇ ਅੰਦਰ ਘੋਮੇ ਕਰਦਾ ਏ, ਤੇਰੇ ਨਾਲ ਮੈਂ ਅੰਦਰੋਂ ਖੇਡਾਂ ਰਚਾਵਾਂਗੇ। ਪਿਆਰਿਓ, ਸਾਧ ਸੰਗਤ ਵਿੱਚ ਆਪ ਦੀ ਸੂਝਵਾਨ ਅਤੇ ਸਿੰਘ ਸਾਹਿਬਾਨ ਇਹ ਬੈਠੇ ਇੱਕ ਬਚਨ ਕਰ ਲੱਗਾ ਵਾਂ। ਭਾਈ ਸਾਹਿਬ ਭਾਈ ਵੀਰ ਸਿੰਘ ਸਾਹਿਬ ਉਹਨਾਂ ਨੇ, ਕਿਉਂਕਿ ਇਸੇ ਹੀ ਨਗਰੀ ਵਿੱਚ ਸਤਿਗੁਰਾਂ ਨੇ ਉਹਨਾਂ ਨੂੰ ਰੱਖਿਆ, ਟਿਕਾਣਾ ਦਿੱਤਾ, ਰਾਤ ਦੀ ਸੇਵਾ ਪਿਆਰੇ ਦੁੱਧ ਨਾਲ ਇਸ਼ਨਾਨ ਦੇ, ਫਿਰ ਅੰਮ੍ਰਿਤ ਵੇਲਾ ਹਰਿਮੰਦਰ ਸਾਹਿਬ 'ਚ ਨਿਕਲਣਾ। ਕਿਹਾ ਸੀ ਕਿਸੇ ਨੇ ਆ ਕੇ ਉਹਨਾਂ ਦੇ ਬਾਪ ਨੂੰ, ਚਰਨ ਸਿਆਂ ਪੁੱਤਰ ਤੇਰਾ ਤੇਰੇ ਤੋਂ ਅੱਗੇ ਨਿਕਲ ਗਿਆ, ਪੁੱਛਿਆ ਕਿਉਂ? ਕਹਿੰਦੇ ਰਾਤ ਪਰਿਕਰਮਾ ਵਿੱਚ ਵੀ ਤੇ ਅੰਦਰ ਹਰਿਮੰਦਰ ਸਾਹਿਬ ਤੁਸੀਂ ਵੀ ਸੇਵਾ ਕਰਦੇ ਸੀ, ਪੁੱਤਰ ਵੀ ਰੋਜ਼ ਕਰਦਾ ਏ, ਪਰ ਤੇਰੇ ਤੇ ਤੇਰੇ ਪੁੱਤਰ ਵਿੱਚ ਇੱਕ ਫਰਕ ਪੈ ਗਿਆ ਏ। ਤੁਹਾਡੀ ਪਹਿਚਾਣ ਸੀ ਹਰ ਕਿਸੇ ਨੂੰ ਖੁੰਦੇ, ਭਾਈ ਵੀਰ ਸਿੰਘ ਐਹੋ ਜਿਹਾ ਲਿਬਾਸ ਪਾ ਕੇ ਆਉਂਦਾ ਕਿਸੇ ਨੂੰ ਪਤਾ ਵੀ ਨਹੀਂ ਲੱਗਦਾ ਤੇ ਸੇਵਾ ਵੀ ਕਰੀ ਜਾ ਰਿਹਾ, ਬੜੀ ਕਿਰਪਾ। ਪਰ ਨਾ ਘੰਟਿਆਂ ਬੱਧੀ ਅੰਦਰ ਅੰਮ੍ਰਿਤ ਵੇਲੇ ਬੈਠਣਾ, ਨੇਤਰ ਬੰਦ ਕਰ ਸਿਮਰਨ ਕਰਨਾ, ਅਚਾਨਕ ਸਿਮਰਨ ਤਾਂ ਹੋ ਰਿਹਾ ਪਰ ਉਹਦੇ ਚੋਂ ਰਸ ਮੁੱਕ ਗਿਆ, ਬੈਠਾ ਸਰੀਰ ਗੁਰੂ ਰਾਮਦਾਸ ਸਾਹਿਬ ਦੇ ਚਰਨਾਂ ਵਿੱਚ। ਇਸ ਘਟਨਾ ਨੂੰ ਉਹਨਾਂ ਨੇ ਆਪ ਲਿਖਿਆ ਹੈ। ਗੁਰੂ ਕੇ ਪਿਆਰਿਓ, ਸੰਤ ਸੰਗਤ ਸਿੰਘ ਕਮਾਲਕੇ ਵਾਲੇ ਨਾਲ ਪਿਆਰ ਸੀ, ਉਹਨਾਂ ਦੀ ਸੰਗਤ ਕਰਕੇ ਉਹ ਸਤ ਸਤਿਗੁਰੂ ਜੀ ਦੇ ਘਰ ਜੁੜੇ ਸਨ। ਖੈਰ, ਮੈਂ ਗੱਲ ਕਰਨ ਲੱਗਾ ਕੇਵਲ ਕੌਮੇ ਦੇ। ਜਦੋਂ ਭਾਈ ਸਾਹਿਬ ਬੈਠੇ, ਘੰਟਿਆਂ ਬੱਧੀ ਰਸ ਮਾਨਣਾ, ਪਰ ਰਸ ਅਚਾਨਕ ਗਵਾਚ ਗਿਆ। ਜਿਨ੍ਹਾਂ ਸਤਿਪੁਰਖਾਂ ਦੀ ਸੰਗਤ ਵਿੱਚੋਂ ਪਰਮਾਰਥ ਦੀ ਅਗਵਾਈ ਲੈਂਦੇ ਸਨ, ਬਿਨੇ ਕੀਤੀ ਦਾਤਾ ਲੋਕੋ, ਸਰੀਰ ਵੀ ਬੈਠਦਾ ਹੈ, ਸਿਮਰਨ ਵੀ ਹੋ ਰਿਹਾ, ਪਰ ਰਸ ਕੋਈ ਨਹੀਂ, ਪਤਾ ਨਹੀਂ ਕਿਉਂ। ਕਈ ਸਾਲਾਂ ਬਾਅਦ ਐਸਾ ਹੋਇਆ ਏ, ਉਹਨਾਂ ਦਾ ਆਪਣਾ ਢੰਗ ਸੀ ਸਮਝਾਉਣ ਦਾ। ਕਈ ਵਾਰ ਸਤਿਗੁਰੂ ਤੇ ਸਤਿਪੁਰਖ ਸਿੱਧਾ ਬਚਨ ਤਾਂ ਨਹੀਂ ਕਹਿੰਦੇ, ਅਸੀਂ ਸਹਿਣ ਜੋ ਕੇ ਨਹੀਂ ਹੁੰਦੇ, ਉਹ ਰਮਜ ਦੇ ਦਿੰਦੇ ਨੇ। ਜੇ ਉਹ ਰਮਜ ਥੋੜ੍ਹਾ ਚਿਰ ਜਦੋਂ ਤੁਰੇ ਰਹੀਏ, ਸਮਾਂ ਪਾ ਕੇ ਸਮਝ ਆਉਂਦੀ ਤੇ ਉਹਨੂੰ ਮੰਨ ਵੀ ਲਈਦਾ। ਜੇਕਰ ਸਿੱਧਾ ਕੋਈ ਕਹਿਣ ਅੰਦਰ ਪ੍ਰਵਾਨ ਨਹੀਂ ਕਰਦਾ, ਆ ਕੀ ਹੋ ਸਕਦਾ। ਤਾਂ ਹੀ ਸਾਹਿਬ ਕਹਿੰਦੇ ਸੇਵਾ ਕਰੀ ਚੱਲੋ, ਨਹੀਂ ਵੀ ਸਮਝ ਆਉਂਦੇ ਸਿਮਰਨ ਕਰੀ ਚੱਲੋ, ਕਿਉਂਕਿ ਅਜੇ ਤੁਹਾਡੇ ਅੰਦਰ ਸਮਝਣ ਦੇ ਯੋਗ ਨਹੀਂ। ਸੇਵਾ ਤੇ ਸਿਮਰਨ ਜੋ ਬਣਾਉਣਗੇ ਤੇ ਫਿਰ ਉਹ ਕਹਾਟ ਵਰਤੇਗੇ। ਗੁਰੂ ਕੇ ਪਿਆਰਿਓ, ਤਾਂ ਹੀ ਤਾਂ ਸਾਹਿਬ ਕਹਿੰਦੇ ਨੇ ਨਾ, ਹਜ਼ੂਰ ਕਹਿੰਦੇ ਕਰੋ ਯਤਨ ਜੇ ਹੋਏ ਮਿਹਰਬਾਨਾ। ਯਤਨ ਕਾਰ ਖੁਰੇ ਕਦੋਂ ਮਿਹਰਬਾਨ ਹੋਵੇ। ਹੋਇਆ ਕਿ ਦਾਤਾ ਲੋਕ ਕਹਿੰਦੇ ਕਿੱਥੇ ਸਿਮਰਨ ਕਰਦਾ ਹਰਿਮੰਦਰ ਸਾਹਿਬ, ਝਿੜਕਿਆ ਕਿੱਥੇ ਥੋੜਾ ਸਿਮਰਨ ਕਰਨਾ ਏ, ਤੇਰੇ ਵਰਗਿਆਂ ਨੂੰ ਹੁਕਮ ਨਹੀਂ। ਆਖਿਆ ਕਿੱਥੇ ਕਰਾਂ, ਕਹਿੰਦੇ ਬਾਗ, ਰਾਮ ਬਾਗ ਚਲੇ ਗਏ। ਬੜਾ ਰਸ ਬੰਨਾ, 6 ਮਹੀਨੇ ਗੁਜ਼ਰੇ, ਅਚਾਨਕ ਉੱਥੋਂ ਵੀ ਰਸ ਗੁਆਚ ਗਿਆ। ਫਿਰ ਬਿਨੇ ਕੀਤੀ ਕਹਿਣ ਲੱਗੇ, ਮਹਾਂਪੁਰਖੋ ਰਸ ਗੁਆਚ ਗਿਆ ਏ। 6 ਮਹੀਨੇ ਬੜਾ ਆਨੰਦ ਸੀ, ਪਤਾ ਨਹੀਂ ਕੀ ਹੋਇਆ। ਪੁੱਛਿਆ ਕਿੱਥੇ ਬੈਠ ਕੇ ਸਿਮਰਨ ਕਰਦੇ ਹੋ, ਜੀ ਰਾਮ ਬਾਗ। ਕਹਿਣ ਲੱਗੇ ਖੱਦ ਹੋ ਗਈ, ਸਾਰਾ ਜਗਤ ਤਾਂ ਹਰਿਮੰਦਰ ਸਾਹਿਬ ਤੇ ਦਰਸ਼ਨਾਂ ਲਈ ਅਰਦਾਸ ਕਰੇ, ਉਹ ਨਗਰੀ ਤੇਰੀ ਹੋਵੇ ਅੰਮ੍ਰਿਤਸਰ, ਗੁਰੂ ਰਾਮਦਾਸ ਪਿਤਾ ਦਾ ਹੁਕਮੇ ਸਿੱਖ, ਤੇ ਬਾਗਾਂ ਵਿੱਚ ਬੈਠ ਕੇ ਸਿਮਰਨ ਕਰੇ ਤੇ ਰਸ ਮਾਨਣਾ ਚਾਹੁੰਦਾ ਏ, ਉਹ ਤਾਂ ਵਰਤਦਾ ਹਰਿਮੰਦਰ ਸਾਹਿਬ। ਪਰਿਕਰਮਾ ਵਿੱਚ ਸਤ ਬਚਨ ਆ ਗਏ, ਬੜਾ ਆਨੰਦ। ਜਦੋਂ ਕੁਛ ਸਮਾਂ ਲੰਘ ਗਿਆ ਨਾ, ਤੇ ਉਹਨਾਂ ਨੇ ਆਪ ਹੀ ਪੁੱਛ ਲਿਆ, ਵੀਰ ਸਿਆਂ ਅਸੀਂ ਤੈਨੂੰ ਆਪੇ ਦਰਬਾਰ ਸਾਹਿਬ ਤੋਂ ਹਟਾਇਆ, ਬਾਗ ਵਿੱਚ ਭੇਜਿਆ, ਤੂੰ ਤਾਂ ਵੀ ਕੁਝ ਨਾ ਪੁੱਛਿਆ। ਜੇ ਤੈਨੂੰ ਉਹ ਚੋਂ ਹਟਾਇਆ ਫਿਰ ਲਿਆਂਦਾ, ਤੂੰ ਤਾਂ ਕੁਝ ਨਾ ਪੁੱਛਿਆ, ਕੀ ਗੱਲ ਤੇਰੇ ਅੰਦਰ ਕੋਈ ਸਵਾਲ ਨਹੀਂ ਆਇਆ। ਕਹਿੰਦਾ ਜੀ ਨਹੀਂ ਆਇਆ। ਕਿਉਂ ਨਹੀਂ ਆਇਆ? ਕਹਿਣ ਲੱਗੇ ਮੇਰੇ ਵੱਡਿਆਂ ਨੇ ਹੁਕਮ ਕੀਤਾ ਏ, ਸਤਿਗੁਰੂ ਜੋ ਕਹਿਣ ਉਹਨੂੰ ਸਤ ਬਚਨ ਕਹਿ ਕੇ ਮੰਨਣਾ ਏ ਕੇਵਲ, ਉਹਦੇ ਲਈ ਨਾਲ ਸਿਆਣਪ ਨਹੀਂ ਜੋੜਨੀ ਵੀ ਕਿਉਂ ਕਰਾਂ ਕੀ ਹੋਏਗਾ। ਅਸੀਂ ਤੇ ਪਹਿਲਾਂ ਚਾਹੁੰਦੇ ਹਾਂ ਨਾ ਵੀ ਲਿਖ ਕੇ ਦਿਓ, ਜੇ ਇੰਨੇ ਘੰਟੇ ਸਿਮਰਨ ਕਰਾਂ ਤੇ ਆ ਮਿਲੇਗਾ। ਇਹ ਕੋਈ ਦਾਅਵੇ ਦੀਆਂ ਚੀਜ਼ਾਂ ਨਹੀਂ ਵੀ ਇੱਥੋਂ ਤੁਰੋਗੇ ਜਲੰਧਰ ਪਹੁੰਚੋਗੇ। ਪਿਆਰਿਓ, ਇਹ ਤੇ ਭਾਵਨਾ ਦਾ ਸੌਦਾ ਏ, ਜੇਕਰ ਅੰਦਰ ਨਿਮ ਗਿਆ ਤੇ ਛਿੰਨ ਵਿੱਚ ਲੈ ਗਏ, ਨਾ ਬਣੀ ਤੇ ਸਾਰੀ ਜ਼ਿੰਦਗੀ ਤੁਰੇ ਰਹੀ, ਤੱਕ ਵੀ ਨਹੀਂ ਮੰਨਣਾ। ਗੁਰੂ ਸਵਾਰਿਓ, ਜਦੋਂ ਹੋਇਆ ਕਿ ਕਹਿਣ ਲੱਗੇ ਵੀ ਹੁਕਮ ਮੰਨਣਾ ਈ, ਮੈਂ ਮੰਨ ਲਿਆ ਏ, ਮੈਨੂੰ ਸੁੱਖ ਮਿਲਿਆ ਏ। ਕਹਿੰਦੇ ਤੈਨੂੰ ਪਤਾ ਕੀ ਹੋਇਆ ਸੀ? ਆ ਤੈਨੂੰ ਦੱਸੀਏ, ਜਦੋਂ ਤੂੰ ਬੈਠਦਾ ਸੀ ਹਰਿਮੰਦਰ ਸਾਹਿਬ, ਬਹੁਤ ਆਨੰਦ ਮਾਣਿਆ। ਅਚਾਨਕ ਹੀ ਤੇਰੇ ਅੰਦਰ ਖਿਆਲ ਇੱਕ ਦਿਨ ਆਇਆ ਤੇ ਉਹ ਵੱਡਾ ਕੁੰਡਾ ਤੁਰਿਆ ਗਿਆ। ਮੇਰੇ ਚਾਰ ਚੁਫੇਰੇ ਬਜ਼ੁਰਗ ਬੈਠੇ ਨੇ, ਨੌਜਵਾਨ ਬੱਚਿਆਂ ਚੋਂ ਮੈਂ ਹੀ ਹਾਂ ਜਿਹੜਾ ਲਗਾਤਾਰ 5-6 ਘੰਟੇ ਸਿਮਰਨ ਕਰਦਾ ਵਾਂ। ਤੇਰੇ ਅੰਦਰ ਇਹ ਖਿਆਲ ਅਹੰਕਾਰ ਬਣ ਗਿਆ ਸੂਖਸ਼ਮ ਖੋਮੇ, ਉਹਨੇ ਅੰਦਰੋਂ ਰਸ ਖੋ ਲਿਆ। ਗੁਰੂ ਕੇ ਪਿਆਰਿਓ, ਕਹਿਣ ਲੱਗੇ ਤੈਨੂੰ ਬਾਗ ਵਿੱਚ ਭੇਜਿਆ, ਤੇਰੀ ਖੋਮੇ ਮਰੀ, ਫਿਰ ਤੇਰੇ ਅੰਦਰ ਖਿਆਲ ਆਇਆ। ਲੋਕੀ ਐਵੇਂ ਹੀ ਹਰਿਮੰਦਰ ਸਾਹਿਬ ਸਮਾਧੀਆਂ ਲਾਉਂਦੇ, ਸਿਮਰਨ ਲਈ ਜਗ੍ਹਾ ਤੇ ਬਾਗ ਹੀ ਚੰਗੇ ਹੁੰਦੇ ਨੇ। ਕਹਿੰਦੇ ਰਸ ਉੱਥੇ ਵੀ ਖੁੱਸ ਗਿਆ। ਜਿਹੜਾ ਰਸ ਏ ਉਹ ਪਿਆਰਿਓ ਬਾਗ ਵਿੱਚ ਨਹੀਂ ਜਾਂ ਕਿਸੇ ਹੋਰ ਟਿਕਾਣੇ ਤੇ ਨਹੀਂ। ਕਹਿਣ ਲੱਗੇ ਸਤਿਗੁਰੂ ਨੂੰ ਹੰਕਾਰ ਨਹੀਂ ਜੇ ਪਾਉਂਦਾ, ਜਿੱਥੇ ਉਹ ਆ ਗਈ ਕੌਮੇ ਸੂਖਸ਼ਮ ਉੱਥੇ ਉਹ ਰਸ ਖੋ ਲੈਂਦਾ। ਪਤਾ ਕਿਉਂ ਖੋਦਾ ਏ? ਝੋਨਾ ਬੀਜੀਦਾ ਹੈ ਨਾ, ਅਚਾਨਕ ਹੀ ਪਹਿਲਾਂ ਮੀਂਹ ਪੈਂਦੇ ਨੇ, ਫਿਰ ਹੁੰਮਸ ਬਹੁਤ ਹੋ ਜਾਂਦੀ ਏ। ਕਾਰਨ ਜੇ ਮੇਰਾ ਰੱਬ ਹੁੰਮਸ ਨਾ ਕਰੇ ਤੇ ਫਸਲਾਂ ਪੱਕਣ ਦੀਆਂ ਨਹੀਂ। ਗੁਰੂ ਕੇ ਪਿਆਰਿਓ, ਇਸ ਰਾਹ ਤੇ ਤੁਰਦਿਆਂ ਇਹ ਜਦੋਂ ਇਹੋ ਜਿਹੀਆਂ ਘਟਨਾ ਵਾਪਰਦੀਆਂ ਨੇ, ਰੱਬ ਰਸ ਖੋਣ ਲਈ ਰਸ ਨਹੀਂ ਖੋਂਦਾ, ਬਹੁਤ ਵੱਡੇ ਰਸ ਨਾਲ ਜੋੜਨ ਲਈ ਖੋਂਦਾ, ਤਾਂ ਕਿ ਅਸੀਂ ਤੁਰੇ ਰਹੀਏ, ਕਿਧਰੇ ਹੁੰਮੇ ਹੀ ਨਾ ਬਣ ਜਾਵੇ। ਪਰ ਇਹ ਗੱਲਾਂ ਸਤਿਗੁਰੂ ਅੰਦਰੋਂ ਹੀ ਸਮਝਾਉਣ ਤੇ ਸਮਝਾਵੇ। ਭਾਈ ਵੀਰ ਸਿੰਘ ਜੀ ਨੇ ਉਹਨਾਂ ਦੇ ਚਰਨਾਂ ਵੱਲ ਸਿਰ ਝੁਕਾਇਆ, ਕਹਿੰਦੇ ਸੱਚਮੁੱਚ ਮੇਰੇ ਅੰਦਰ ਇਹ ਖਿਆਲ ਹੁੰਦੇ ਸਨ। ਇੱਕ ਛੋਟੀ ਜਿਹੀ ਬੇਨਤੀ ਕਰਾਂ, ਸਾਹਿਬ ਤੋਂ ਡਰ ਕੇ ਤੇ ਤੁਹਾਡੇ ਤੋਂ ਤੁਹਾਡੇ ਭੈ ਵਿੱਚ ਰਹਿ ਕੇ ਪਿਆਰਿਓ, ਜਦੋਂ ਪਾਠ ਕਰਦੇ ਹਾਂ ਸਿਮਰਨ ਕੋਈ ਕਰਦਾ ਏ, ਮਤ ਸੋਚਿਆ ਕਰੋ ਮੇਰਾ ਮਨ ਲੱਗਦਾ ਨਹੀਂ, ਖੁਰੇ ਇਹਦਾ ਕੋਈ ਫਲ ਮਿਲੇਗਾ ਕਿ ਨਹੀਂ ਮਿਲੇਗਾ। ਜਦੋਂ ਮੈਂ ਹੀ ਨਹੀਂ ਸੁਣਦਾ ਤੇ ਗੁਰੂ ਕਿਵੇਂ ਸੁਣਦਾ ਹੋਵੇਗਾ? ਯਾਦ ਰੱਖਣਾ, ਇੱਕ ਵਾਰ ਵੀ ਵਾਹਿਗੁਰੂ ਕਹਾਂਗੇ, ਪਾਠ ਕਰਾਂਗੇ, ਅਸੀਂ ਸੁਣੀਏ ਨਾ ਸੁਣੀਏ, ਪਰ ਸਾਡਾ ਇੱਕ ਇੱਕ ਸ਼ਬਦ ਵਾਹਿਗੁਰੂ ਕਿਹਾ ਗੁਰੂ ਰਾਮਦਾਸ ਗੁਰੂ ਨਾਨਕ ਸਾਹਿਬ ਜ਼ਰੂਰ ਸੁਣਦੇ, ਉਹਨਾਂ ਦੇ ਘਰ ਪ੍ਰਵਾਨ ਹੁੰਦਾ ਏ। ਪਰ ਸਾਧ ਸੰਗਤ ਉਹਨਾਂ ਨੂੰ ਪਤਾ ਏ ਕਿ ਉਹਨਾਂ ਨੂੰ ਤੇ ਉਹਦੇ ਨਾਲ ਇੱਕਮਿਕ ਹੋਈਆਂ ਆਤਮਾਵਾਂ ਨੂੰ ਉਹ ਜਾਣਦੇ ਨੇ ਸਾਡਾ ਅੰਦਰ ਕੀ ਅੱਜ ਕਰ ਰਿਹਾ ਤੇ ਉਹਨੂੰ ਕਿਵੇਂ ਮੋੜਨਾ ਏ। ਗੁਰੂ ਸਵਾਰਿਓ, ਬੇਨਤੀ ਤੇ ਕਰ ਐਸਾ ਗੁਰਪ੍ਰਸਾਦ ਦੇ ਵਰਤਦਾ ਰੋਜ਼ ਏ, ਸਾਡੀ ਕੌਮੇ ਅੰਦਰ ਨਹੀਂ ਜਾਣ ਦਿੰਦੇ, ਰੁਕਾਵਟ ਬਣ ਜਾਂਦੀ, ਕੋਈ ਤਾਂ ਕੋਈ ਰੂਪ ਬਣਾ ਕੇ ਤਲਗੇ ਵਾਲ ਇਹਦੇ ਦਰਬਾਰ ਵਿੱਚ ਪ੍ਰਸ਼ਾਦ ਵਰਤ ਰਿਹਾ, ਲੈਣ ਵਾਲਾ ਮੰਗਦਾ ਏ, ਦੇਣ ਵਾਲਾ ਕ੍ਰੋਧ ਵਿੱਚ ਆ ਗਿਆ, ਟਿੱਕੇ ਬਹਿ ਜਾ ਪਿੱਛੇ ਹੋ ਕੇ ਮਿਲ ਜਾਏਗਾ। ਜਦੋਂ ਉਹਨੇ ਹੋਰ ਨੀਵਾਂ ਹੋ ਕੇ ਬੇਨਤੀ ਕੀਤੀ, ਕਹਿਣ ਲੱਗਾ ਰਿੱਛ ਵਾਂਗੂ ਟੱਪੂ ਟੱਪੂ ਨਾ ਕਰ, ਉਹਨੇ ਕਿਣਕਾ ਚੁੱਕਿਆ, ਮੂੰਹ ਤੋਂ ਸ਼ਬਦ ਨਿਕਲ ਗਿਆ, ਰਿੱਛ ਵਾਂਗੂ ਮੈਂ ਨਹੀਂ, ਮੈਂ ਤਾਂ ਇਹਨਾਂ ਦਾ ਦਾਸ ਬਣ ਕੇ ਆਇਆ ਸਾਂ, ਰਿੱਛ ਤੁਸਾਂ ਨੇ ਇਹੋ ਜਿਹਾ ਸ਼ਬਦ ਵਰਤਿਆ ਏ, ਚਲੇ ਗਏ। ਗੁਰੂ ਕੇ ਪਿਆਰਿਓ, ਚੜ੍ਹਾਈ ਕਰ ਗਿਆ ਪ੍ਰਸ਼ਾਦ ਪ੍ਰਤਾਣ ਵਾਲਾ, ਸਮਾਂ ਪਾ ਕੇ ਸਤਿਗੁਰਾਂ ਨੇ ਹੁਕਮ ਕੀਤਾ ਕਲੰਦਰ ਕੋਲੋਂ ਰਿੱਛ ਲੈ ਕੇ ਆਇਆ ਨਾਚ ਕਰਵਾਉਣਾ, ਇੰਨਾ ਨਾਚ ਕੀਤਾ ਗੁਰੂ ਕੇ ਪਿਆਰਿਓ ਸਾਰੇ ਹੱਸੇ। ਭਾਈ ਕੀਰਤੀਆਂ ਨੂੰ ਪੁੱਛਿਆ, ਜੀ ਕੌਣ ਏ? ਜੀ ਨਹੀਂ ਜਾਣਦੇ, ਰਿੱਛ ਸਮਝਦੇ ਹਾਂ। ਕਈ ਵਾਰ ਅਸੀਂ ਨਾ ਮਨ ਮਗਰ ਲੱਗ ਕੇ ਇਹੋ ਜਿਹੀਆਂ ਗੱਲਾਂ ਸ਼ੁਰੂ ਕਰ ਲੈਂਦੇ ਹਾਂ, ਆ ਹੀ ਜਗ ਮਿੱਠਾ ਏ, ਅਗਲਾ ਪਿੰਡ ਡਿੱਠਾ, ਜੇ ਤੁਸੀਂ ਨਹੀਂ ਵੇਖਿਆ, ਮੇਰੇ ਸਤਿਗੁਰੂ ਜੀ ਨੇ ਤਾਂ ਵੇਖਿਆ, ਜਿਹੜੇ ਕਹਿ ਰਹੇ ਨੇ ਉੱਥੇ ਆ ਕੁਝ ਵਾਪਰਨਾ ਹੈ। ਪਿਆਰਿਓ, ਜੇ ਅਸੀਂ ਨੀਵੇਂ ਤਾਂ ਕਲੋ ਕਿ ਸਾਨੂੰ ਪਰਲਾ ਸ਼ਹਿਰ ਨਹੀਂ ਦਿਸਦਾ, ਇਹ ਨਹੀਂ ਮਤਲਬ ਵੀ ਅੰਮ੍ਰਿਤਸਰ ਸ਼ਹਿਰ ਨਹੀਂ। ਪਿਆਰਿਓ, ਅਸੀਂ ਨੀਵੀ ਜਗ੍ਹਾ ਤੇ ਖਲੋਤੇ, ਜਿੰਨਾ ਉੱਚਾ ਹੋਵਾਂਗੇ ਸੁਰਤ ਕਰਕੇ ਸਤਿਗੁਰੂ ਦਿਖਾਣਗੇ। ਅੱਜ ਸਾਹਿਬ ਨੇ ਕਿਹਾ ਕੇ ਕਰੇ ਗੋ ਅੱਗੇ ਜਾਏ, ਕੀ ਕਰੇਗਾ ਅੱਗੇ ਜਾ ਕੇ ਅੱਗਾ ਕਹੇ, ਅੱਜ ਤੋਂ ਬਾਅਦ ਵੀ ਅੱਗਾ ਏ, ਮੌਤ ਤੋਂ ਬਾਅਦ ਵੀ ਅੱਗਾ ਏ, ਜਨਮ ਤੇ ਮਰਨ ਏ। ਗੁਰੂ ਕੇ ਪਿਆਰਿਓ, ਜਦੋਂ ਆਖਿਆ ਜੀ ਇਹ ਕੌਣ ਏ, ਸਾਨੂੰ ਨੀ ਪਤਾ ਜੀ ਰਿੱਛ ਏ, ਸਾਹਿਬ ਕਹਿੰਦੇ ਨੀ ਤੇਰਾ ਬਾਪ ਏ, ਹੱਦ ਹੋ ਗਈ। ਉਹਨੇ ਜ਼ਿੰਦਗੀ ਭਰ ਸਤਿਗੁਰੂ ਜੀ ਦੇ ਘਰ ਸੇਵਾ ਨਿਭਾਈ, ਜੇਕਰ ਉਹ ਸੇਵਾ ਕਰ ਰਿੱਚ ਬਣਿਆ ਤੇ ਸਾਹਿਬ ਦੇ ਘਰ ਦੀ ਸੇਵਾ ਕਰਨ ਦਾ ਕੀ ਲਾਭ? ਨਹੀਂ, ਖਜੂਰ ਕਹਿੰਦੇ ਲਾਭ ਹੀ ਲਾਭ ਏ, ਲਾਭ ਨਾ ਖੁੰਦਾ ਤੇ ਰਿੱਚ ਕਲਗੀਆਂ ਵਾਲੇ ਦੇ ਦਰਬਾਰ ਵਿੱਚ ਨਾ ਪਹੁੰਚਦਾ। ਪਿਆਰਿਓ, ਯਾਦ ਰੱਖਣਾ, ਕਈ ਜੀਵ ਨੇ ਇਹੋ ਜਿਹੜੇ ਗੁਰੂ ਦਰਬਾਰ ਵਿੱਚ ਪਹੁੰਚਦੇ, ਐਵੇਂ ਨਹੀਂ ਪਹੁੰਚਦੇ, ਕੋਈ ਨਾ ਕੋਈ ਮਗਰ ਕੋਈ ਕਰਮ ਏ ਉਹਨਾਂ ਨੂੰ ਖਿੱਚ ਕੇ ਲਿਆਉਂਦਾ। ਜਦੋਂ ਆਖਿਆ ਕੀ ਹੋਇਆ, ਕਹਿਣ ਲੱਗੇ ਨੇ ਪ੍ਰਸ਼ਾਦ ਵਰਤਾਂਦਿਆਂ ਕੌੜਾ ਬੋਲ ਹੋਮੇ ਵਿੱਚੋਂ ਬੋਲਿਆ, ਉਹ ਹੋਮੇ ਇਸ ਨੂੰ ਰਿੱਛ ਦੀ ਜੂਨ ਵਿੱਚ ਲੈ ਗਈ, ਪਰ ਸਤਿਗੁਰੂ ਦਾ ਬਿਰਧ ਜਿਹੜਾ ਇਹਦਾ ਇੱਕ ਵਾਰੀ ਖੋਜ ਆਵੇ। ਪਿਆਰਿਓ, ਉਹਦਾ ਕਦੇ ਪੱਲਾ ਨਹੀਂ ਦੇ ਛੱਡਦੇ ਉਹਨੂੰ ਜਿੰਨਾ ਚਿਰ ਦਰਗਾਹ ਵਿੱਚ ਲੈ ਕੇ ਨਹੀਂ ਚਲੇ ਜਾਂਦੇ। ਹਾਂ, ਸਮਾਂ ਅਸੀਂ ਲੰਬਾ ਕਰਦੇ ਹਾਂ, ਸਤਿਗੁਰੂ ਜੀ ਨਹੀਂ ਲੰਬਾ ਸਮਾਂ ਕਰਦੇ, ਬਖਸ਼ਣ ਲੱਗਿਆ ਅਸੀਂ ਜਦੋਂ ਆਖੇ ਨਹੀਂ ਲੱਗਦੇ, ਸਾਡਾ ਮਨ ਸਾਥੋਂ ਭੁੱਲਾਂ ਕਰਵਾਉਂਦਾ ਏ। ਕਹਿਣ ਲੱਗੇ ਜਿਹੜੇ ਪ੍ਰਸ਼ਾਦ ਕਰਕੇ ਟੁੱਟਾ ਸੀ ਅੱਜ ਉਸੇ ਪ੍ਰਸ਼ਾਦ ਕਰਕੇ ਬਖਸ਼ਿਆ ਜਾਏਗਾ, ਇਹਨੂੰ ਪ੍ਰਸ਼ਾਦ ਪਾਵੋ। ਆਖਿਆ ਉੱਦਾਂ ਤੇ ਛੱਕਦਾ ਨਹੀਂ, ਮਾਸਾ ਅੜੀਏ ਕਹਿੰਦੇ ਗੁਰੂ ਕਾ ਪ੍ਰਸ਼ਾਦ ਛਕੇਗਾ, ਛਕਿਆ ਪ੍ਰਾਣ ਨਿਕਲ ਗਏ। ਗੁਰੂ ਕੇ ਪਿਆਰਿਓ ਅੰਦਰੋਂ ਪ੍ਰਕਾਸ਼ ਹੋਇਆ, ਪੁੱਛਿਆ ਕਾਹਦਾ, ਕਹਿੰਦੇ ਅੱਜ ਇਹਦੇ ਤੇ ਗੁਰੂ ਦੀ ਕਿਰਪਾ ਹੋਈ, ਅੱਜ ਇਹਦੀ ਜੋਤ ਵਿੱਚ ਜੋਤ ਮਿਲ ਗਈ ਹੈ। ਗੁਰੂ ਸਵਾਰਿਓ ਮੈਂ ਬੇਨਤੀ ਕਰ ਰਿਹਾ ਸਾਂ, ਇੱਥੇ ਵਰਤਦਾ ਕੜਾ ਪ੍ਰਸ਼ਾਦ ਨੀਵੇਂ ਕੋਈ ਤਾਂ ਮਿਲਦਾ ਏ, ਕੋਈ ਸਿੱਧਾ ਮੂੰਹ ਚ ਨਹੀਂ ਪਾਉਂਦਾ, ਆਕੜ ਕੇ ਕੋਈ ਖਲੋਵੇ, ਮੈਂ ਨਹੀਂ ਹੱਥ ਕਰਨੇ ਅੱਡਣੇ, ਨਹੀਂ ਮਿਲਦਾ। ਪਿਆਰਿਓ ਗੁਰਪ੍ਰਸਾਦ ਵੀ ਉਹਨਾਂ ਨੂੰ ਨਹੀਂ ਮਿਲਦਾ ਜਿਹੜੇ ਕਹਿੰਦੇ ਜਿਵੇਂ ਮੈਂ ਹਾਂ ਉਸ ਤਰ੍ਹਾਂ ਦਾ ਮੇਰਾ ਜੀਵਨ ਰਹਿ ਦਿਓ, ਉਦਾਂ ਹੀ ਸਤਿਗੁਰੂ ਜੀ ਕਿਰਪਾ ਕਰ ਦਿਓ। ਸਾਹਿਬ ਕਹਿੰਦੇ ਕਦੇ ਨਹੀਂ ਪਾਉਣੀ, ਨਿਮਣਾ ਤੇ ਪੈਦਾ, ਦਰਿਆ ਪਾਣੀ ਦਾ ਪੈਸਾ ਤੇ ਨਹੀਂ ਮੰਗਦਾ, ਪਰ ਕਹਿੰਦਾ ਝੁਕਣਾ ਤੇ ਸੱਜਣਾ ਤੈਨੂੰ ਪਏਗਾ ਨਾ, ਪਾਣੀ ਤੈਨੂੰ ਉਦਾਂ ਹੀ ਮਿਲ ਜਾਣਾ। ਜੇ ਅਸੀਂ ਲੇਖਿਆਂ ਨਾਲ ਗੁਰੂ ਦੀਆਂ ਮਿਹਰਾਂ ਲੈਣੀਆਂ ਚਾਹੀਏ, ਨਹੀਂ ਲੈ ਸਕਾਂਗੇ, ਪਰ ਸਾਹਿਬ ਕਹਿੰਦੇ ਤੂੰ ਝੁਕ ਤੇ ਸਹੀ, ਮਿਹਰਾਂ ਤੇ ਮੈਂ ਤੈਨੂੰ ਉਦਾਂ ਹੀ ਦੇ ਦੇਣੀਆਂ ਨੇ, ਮੈਂ ਕੋਈ ਤੇਰੇ ਨਾਲ ਕੋਈ ਲੇਖੇ ਜੋਖੇ ਕਰਨੇ ਨੇ। ਤਾਂ ਹੀ ਸਾਹਿਬ ਕਹਿੰਦੇ ਅਸੀਂ ਵੀ ਨਾ ਕਰਿਆ ਕਰੀਏ, ਵੀ ਇੰਨਾ ਕੁ ਕਰਾਂਗਾ ਸਤਿਗੁਰੂ ਇੰਨਾ ਦੇ ਦੇ। ਸਾਹਿਬ ਕਹਿੰਦੇ ਸੀ ਤਾਂ ਇਹ ਕਹੀਏ, ਲੇਖ ਕਤੈ ਨਾ ਝੂਟੀਐ ਕਿਨ ਕਿਨ ਭੂਲਣ ਕਾਰ, ਬਖਸ਼ਣ ਕਾਰ ਬਖਸ਼ ਲੈ ਨਾਨਕ ਪਾਰ ਉਤਾਰ। ਹੇ ਮੇਰੇ ਦਾਤਾ ਬਖਸ਼ ਲੈ ਗੁਰੂ ਕੇ ਪਿਆਰਿਓ, ਉਸ ਤੋਂ ਬਾਅਦ ਮਿਲਦਾ ਗੁਰਪ੍ਰਸਾਦ ਤੋਂ ਤਪ ਪ੍ਰਸਾਦ। ਤਪ ਪ੍ਰਸਾਦ ਅਥਵਾ ਤੇਰੀ ਕਿਰਪਾ। ਕੋਈ ਵੀ ਚੀਜ਼ ਕੌਣ ਅਸੀਂ ਵੇਖਦੇ ਹਾਂ ਨਾ, ਸਾਡੀ ਕੌਮੇ ਕਹਿੰਦੀ ਮੇਰੀ ਜੇ, ਮੇਰੇ ਕਰਕੇ ਹੀ ਜੁੜਿਆ ਏ, ਮੇਰੇ ਕਰਕੇ ਹੀ ਸਾਰਾ ਕੁਝ, ਫਿਰ ਨਹੀਂ ਹੋਏਗਾ। ਫਿਰ ਹਰ ਗੱਲ ਨੂੰ ਹਰ ਕਰਮ ਨੂੰ ਵੇਖ ਕੇ ਅੰਦਰੋਂ ਨਿਕਲਦਾ ਏ ਤੇਰੀ ਕਿਰਪਾ। ਜਾਪ ਸਾਹਿਬ ਦੇ ਅੰਦਰ ਸਤਿਗੁਰੂ ਤਪ ਪ੍ਰਸਾਦ ਦੀ ਧੁਨੀ ਲਗਾਉਂਦੇ ਨੇ। ਪਰ ਇੱਕ ਹੈ ਸਭ ਤੋਂ ਉੱਚੀ ਅਵਸਥਾ ਇਨਹੀ ਕੇ ਪ੍ਰਸਾਦ, ਜੋ ਕਲਗੀਆਂ ਵਾਲੇ ਪਿਤਾ ਨੇ ਸ਼ਬਦ ਵਰਤਿਆ ਹੈ। ਪਿਆਰਿਓ ਪਹਿਲਾਂ ਕਹਿੰਦੇ ਰੱਬ ਨੂੰ ਅੰਦਰੋਂ ਵੇਖੋ, ਫਿਰ ਇੱਕ ਐਕੋ ਜੀ ਆਮ ਤੌਰ ਤੇ ਰੱਬ ਦਾ ਨਾਂ ਵੀ ਅਸੀਂ ਉੱਚਾ ਇਸ਼ਾਰਾ ਕਰਦੇ ਹਾਂ ਵੀ ਉਹਦੇ ਵੱਲ ਵੇਖ। ਪਰ ਸਾਹਿਬ ਕਹਿੰਦੇ ਨੇ ਮੇਰੇ ਗੁਰੂ ਨਾਨਕ ਸਾਹਿਬ ਦੀ ਜੋਤ ਨੇ ਵਾਹਿਗੁਰੂ ਨੂੰ ਆਕਾਸ਼ ਵੱਲ ਨਹੀਂ ਕੱਲਾ ਦਿਖਾਇਆ ਜਾਂ ਸਾਗਰ ਦੇ ਪਾਣੀਆਂ ਵੱਲ ਨਹੀਂ। ਸਾਹਿਬ ਤਾਂ ਕਹਿੰਦੇ ਘੱਟ ਘੱਟ ਮੈਂ ਕਰ ਜੂ ਬਸੈ, ਉਹ ਕਿੱਥੇ ਵੱਸਦਾ ਜੀ, ਕਰ ਘਿਰਦੇ ਅੰਦਰ। ਫਿਰ ਬੰਦਾ ਉੱਪਰੋਂ ਨਹੀਂ, ਇਹਨਾਂ ਵਿੱਚੋਂ ਉਹਨੂੰ ਵੇਖ ਕੇ ਕਹਿੰਦਾ ਏ ਜੀ ਮੇਰੀ ਤੇ ਕੋਈ ਕੀਮਤ ਨਹੀਂ, ਮੇਰੇ ਉੱਪਰ ਜੇਕਰ ਕੋਈ ਕਿਰਪਾ ਏ ਤੇ ਇਹਨਾਂ ਦੇ ਸਦਕਾ, ਇਹਨਾਂ ਸੰਗਤ ਦੇ ਸਦਕਾ, ਜੀਵਾਂ ਦਾ ਸਦਕਾ। ਜਾਣਦੇ ਹੋ ਨਾ ਗੁਰੂ ਅਰਜਨ ਸਾਹਿਬ ਕਹਿੰਦੇ ਤੇ ਸਾਨੂੰ ਸਾਰਿਆਂ ਨੂੰ ਨੇ, ਪਹਿਲਾਂ ਮਰਨ ਕਬੂਲ ਕੀ ਮਾਰਨਾ, ਹਉਮੈ ਅੰਕਾਰ ਜੀਵਨ ਕੀ ਛੱਡ ਆਸ, ਲੋਕੀ ਜਿਉਂਦੇ ਹਉਮੈ ਨਾਲ, ਤੂੰ ਛੱਡ ਦੇ ਉਹਦੇ ਚ ਕੁਝ ਨਹੀਂ ਮਿਲਣਾ। ਕਰੋੜਪਤੀ ਹੋ ਕੇ ਵੀ ਜੇ ਤੂੰ ਅੰਦਰੋਂ ਦੁਖੀ ਰਿਹਾ ਤੇ ਕੀ ਲਾਭ ਹੋਇਆ, ਉਹਦੇ ਨਾਲ ਚਾਰ ਕੌੜੀਆਂ ਨਹੀਂ ਚੰਗੀਆਂ। ਸਾਹਿਬ ਕਹਿੰਦੇ ਨੇ ਉਹ ਛੱਡ, ਉਹਨੂੰ ਛੱਡ ਕੇ ਵਾਹਿਗੁਰੂ ਤੈਨੂੰ ਕਰੋੜਪਤੀ ਬਣਾਵੇ, ਵੇਖੀ ਉਹਦੇ ਚ ਕਿੰਨਾ ਸੁੱਖ ਨਿਕਲਦਾ। ਪਹਿਲਾਂ ਮਰਨ ਕਬੂਲ ਜੀਵਨ ਕੀ ਛੱਡ ਆਸ, ਹੋ ਸਭਨਾ ਕੀ ਰੇਣਕਾ, ਹੋ ਸਭਨ ਕੀ ਰੇਣਕਾ, ਤੋ ਆਓ ਕਮਾਰ ਐ ਪਾਸ। ਕਹਿੰਦੇ ਸਾਰਿਆਂ ਦੀ ਚਰਨ ਧੂੜ ਬਣਨਾ ਪਰ ਇਹ ਕਹਿਣਾ ਤੇ ਸੌਖਾ ਏ, ਪਰ ਇਨਕੀ ਕੇ ਪ੍ਰਸਾਦ ਤੱਕ ਪਹੁੰਚਣਾ ਸਤਿਗੁਰੂ ਪਛਾਣ ਕਿਵੇਂ? ਕਹਿੰਦੇ ਜਦੋਂ ਸਿਮਰਨ ਕਰਾਂਗੇ। ਕਹਿੰਦੇ ਦੇਖ ਸੱਜਣਾ, ਜਿਚਰ ਵਿੱਚ ਦਮਕ ਹੈ, ਜਿੰਨਾ ਚਿਰ ਸਵਾਦ ਚੱਲਦੇ ਨੇ ਉਹਨਾਂ ਚਿਰ ਤੂੰ ਚੇਤਾ ਹੀ ਨਹੀਂ ਕਰਦਾ ਵਾਹਿਗੁਰੂ ਨੂੰ, ਕੀ ਕਰੇਗਾ ਅੱਗੇ ਜਾ ਕੇ? ਅੱਗੇ ਕੀ ਸਤਿਗੁਰੂ ਅੱਜ ਆਖਰੇ ਕੰਨ
ਗਿਆਨੀ ਹੋਏ ਸੋ ਚੇਤਨ ਹੋਏ, ਅਗਿਆਨੀ ਅੰਧ ਕਮਾਏ।
ਗਿਆਨੀ ਤੋਂ ਅਰਥ ਹੈ ਗਿਆਨਵਾਨ, ਗਿਆਨ ਦਾ ਅਰਥ ਜਿਨ੍ਹਾਂ ਨੂੰ ਸਹਿਜ ਦੇ ਘਰ ਦਾ ਗਿਆਨ ਆ ਗਿਆ, ਕਹਿੰਦੇ ਉਹ ਸਾਵਧਾਨ ਚੇਤਨ ਹੋ ਕੇ ਰਹਿੰਦਾ ਹੈ, ਪਰ ਅਗਿਆਨੀ ਅੰਧੇ ਕਰਮ ਕਰੀ ਜਾਂਦਾ, ਦੇਖੀ ਜਾਏਗੀ ਕੀ ਹੋਏਗਾ। ਗਿਆਨਵਾਨ ਪੁਰਸ਼ ਨਹੀਂ ਇਸ ਤਰ੍ਹਾਂ ਕਰਦਾ, ਉਹਦੇ ਤਾਂ ਜੀਵਨ ਚ ਕੁਝ ਵੀ ਵਾਪਰੇਗਾ ਨਾ, ਖਾਣਾ ਪੀਣਾ ਤੁਰਨਾ ਕੋਈ ਸੱਜਣ ਮਿਲੇਗਾ, ਉਹ ਇਕਦਮ ਚੇਤਨ ਹੋਏਗਾ। ਇਹ ਕਿਧਰੇ ਬੰਦਾ ਬੋਲਿਆ, ਇਹ ਅਚਾਨਕ ਘਟਨਾ ਵਾਪਰ ਗਈ ਕਿ ਵਾਹਿਗੁਰੂ ਨੇ ਕੋਈ ਸਬੱਬ ਬਣਾਇਆ ਮੇਰੇ ਲਈ? ਜਾਣਦੇ ਹੋ ਨਾ, ਜਦੋਂ ਸਤਿਪੁਰਾਂ ਨੇ ਲੰਗਰਾਂ ਦੀ ਪਰਖ ਕੀਤੀ ਤੇ ਸਾਹਿਬਾਂ ਨੇ ਭੇਸ ਵਟਾ ਲਿਆ, ਨਾ ਵੀ ਵਟਾਉਣ ਸਤਿਗੁਰੂ ਫਿਰ ਕਿਹੜਾ ਸੀ ਪਹਿਚਾਣ ਸਕਾਂਗੇ? ਸਤਿਗੁਰੂ ਨੂੰ ਉਹਦੀ ਕਿਰਪਾ ਤੋਂ ਬਿਨਾਂ ਤੇ ਨਹੀਂ ਸੀ ਪਹਿਚਾਣ ਸਕਦੇ। ਇੱਕ ਸਾਡੇ ਅੰਦਰ ਭਏ ਹੋਏ ਵੀ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਸ ਪਾਤਸ਼ਾਹਾਂ ਦੀ ਜੋਤ ਨੇ, ਪਰ ਕੀ ਸੱਚੀ ਮੁੱਚੀ ਸਾਰਿਆਂ ਨੂੰ ਜੋਤ ਰੂਪ ਵਿੱਚ ਨਜ਼ਰ ਆਉਂਦੀ ਏ? ਅਜੇਕੇ ਪਿਆਰ ਏ, ਕੋਈ ਅੰਦਰ ਸਵਾਲ ਨਹੀਂ ਸਤਿਗੁਰੂ ਜੀ ਲਈ, ਪਰ ਕਿ ਸੱਚਮੁੱਚ ਦਸ ਪਾਤਸ਼ਾਹੀਆਂ ਗੁਰੂ ਨਾਨਕ ਸਾਹਿਬ ਕਲਕੀਆਂ ਵਾਲੇ ਨਜ਼ਰ ਆਉਂਦੇ? ਜਦੋਂ ਉਹ ਕਿਸੇ ਨੂੰ ਨਜ਼ਰ ਆਉਂਦੇ ਸਤਿਗੁਰੂ ਦਿਖਾਉਂਦੇ ਨੇ ਪਿਆਰਿਓ, ਫਿਰ ਉਹ ਕਿਸੇ ਹੋਰ ਢੰਗ ਨਾਲ ਸਤਿਗੁਰੂ ਜੀ ਦੇ ਸਾਹਮਣੇ ਭੈ ਵਿੱਚ ਰਹਿੰਦੇ। ਖੈਰ, ਕਲਕੀਆਂ ਵਾਲੇ ਇਹਨੇ ਭੇਸ ਵਟਾਤਾ ਪਿਆਰਿਓ, ਵਟਾਉਣ ਤੋਂ ਬਾਅਦ ਜਦੋਂ ਲੰਗਰਾਂ 'ਚ ਗਏ ਕਿਸੇ ਨਾ ਪਹਿਚਾਣਿਆ, ਪਰ ਇੱਕ ਪਹਿਚਾਨਣ ਵਾਲਾ ਸੀ ਪਿਆਰੇ ਭਾਈ ਪੰਗਲਾਲ ਸਾਹਿਬ, ਜਿਨ੍ਹਾਂ ਨੂੰ ਸੋਜੀ ਨੂੰ ਸੋਚਿਆ ਵੀ ਸੰਗਤ ਬਿੰਤ ਆਉਂਦੀ ਏ, ਕੋਈ ਆਇਆ ਹੋਏਗਾ ਲੋੜਵੰਦ ਪ੍ਰਸ਼ਾਦ ਛਕਣ। ਕਿਸੇ ਨੇ ਕਿਹਾ ਤਿਆਰ ਨਹੀਂ, ਥੋੜਾ ਠਹਿਰ ਜਾਓ, ਸੰਗਤ ਆ ਜਾਵੇ। ਜੋ ਆਮ ਰੂਟੀਨ ਵਿੱਚ ਸਾਡੇ ਕੋਲ ਹੁੰਦੀਆਂ ਨੇ ਗੱਲਾਂ ਵੀ ਸਾਰਿਆਂ ਨੂੰ ਲੰਗਰ ਮਿਲੇ, ਭਾਵਨਾ ਤੇ ਮਾੜੀ ਨਹੀਂ ਵੀ ਇੱਕੋ ਵਾਰੀ ਵਰਤ ਜਾਏ ਸਾਰਿਆਂ ਨੂੰ ਮਿਲ ਜਾਵੇ, ਪਰ ਇਹਦੇ ਨਾਲ ਨਾਲ ਜੇ ਚੇਤਨ ਨਾ ਹੋਵੇ ਹੋਰੇ ਤੁਹਾਡੀ ਸੇਵਾ ਤੇ ਉਹ ਸਾਹਿਬ ਆਪ ਹੀ ਅੱਜ ਆ ਗਿਆ ਹੋਵੇ। ਪਰ ਸਾਡਾ ਅੰਦਰ ਕਹਿੰਦਾ ਨਹੀਂ ਅਜੇ ਥੋੜਾ ਉਹਨੇ ਆਉਣਾ ਹੈ, ਉਹ ਤੇ ਆਏਗਾ ਉਦੋਂ ਜਦੋਂ ਮੈਨੂੰ ਵਾਹਿਗੁਰੂ ਵਾਹਿਗੁਰੂ ਇੱਕ ਇੱਕ ਸਵਾਸ ਵਿੱਚ ਚੱਲਦਾ ਹੋਵੇਗਾ, ਸੇਵਾ ਦਾ ਰੰਗ ਚੜੇ ਹੋਣਗੇ, ਜੇ ਸਾਨੂੰ ਰੰਗਾਂ ਦਾ ਪਤਾ ਹੋਵੇ ਪਿਆਰੇ, ਅਸੀਂ ਸਿਆਣਪ ਨਾਲ ਚਾਹੁੰਦੇ ਹਾਂ ਉਹ ਆਵੇ। ਪਰ ਉਹ ਜਦੋਂ ਵੀ ਕਿਸੇ ਕੋਲ ਆਉਂਦਾ ਏ ਇਹਨੂੰ ਪਤਾ ਵੀ ਨਹੀਂ ਲੱਗਦਾ ਉਹ ਅਚਾਨਕ ਹੀ ਆਉਂਦਾ ਏ। ਇਹ ਕਾਰਨ ਉਹ ਕੋਲ ਆ ਕੇ ਖਲੋਤਾ ਹੁੰਦਾ ਹੈ ਤੇ ਉਹਨੂੰ ਕਹੀ ਜਾਂਦੇ ਹਾਂ ਜੀ ਪਤਾ ਨਹੀਂ ਕਦੋਂ ਗੁਰੂ ਸਾਹਿਬ ਮਿਲਣਗੇ। ਸਾਧ ਸੰਗ ਸਾਹਿਬ ਇਹ ਉਹਨਾਂ ਦਾ ਵਿਰੋਧ ਏ, ਉਹ ਸਾਨੂੰ ਲੇਖਿਆ ਵਿੱਚ ਨਹੀਂ ਪਾਉਂਦੇ। ਕਲਗੀਆਂ ਵਾਲੇ ਜਦੋਂ ਭਾਈ ਸਾਹਿਬ ਕੋਲ ਆਏ, ਭਾਈ ਨੰਦ ਲਾਲ ਸਿੰਘ ਜੀ ਕੋਲ, ਤੇ ਜਦੋਂ ਹੀ ਅਜੇ ਬਚਨ ਮੂੰਹ ਤੋਂ ਫੁਰਮਾਇਆ ਨੇ ਦੋ ਪ੍ਰਸ਼ਾਦਿਆਂ ਦਾ ਭੁੱਖਾ ਵਾ, ਪ੍ਰਸ਼ਾਦ ਮਿਲ ਸਕਦਾ ਏ? ਭਾਈ ਨੰਦ ਲਾਲ ਸਾਹਿਬ ਜੀ ਨੇ ਸ਼ਬਦ ਸੁਣੇ, ਅਥਰੂ ਪਹਿਲਾਂ ਬਾਰ ਡਿੱਗ ਪਏ ਗੁਰੂ ਦੇ ਪਿਆਰਾਂ ਦੇ, ਛੇਤੀ ਨਾਲ ਜੋ ਖਾਜਰ ਸੀ ਭੱਜ ਕੇ ਲਿਆਂਦਾ ਤੇ ਬਚਨ ਕੀਤਾ, ਕਲਗੀਆਂ ਵਾਲਿਆ ਸਾਰਾ ਜਗਤ ਪ੍ਰਸ਼ਾਦਿਆਂ ਦਾ ਭੁੱਖਾ ਹੋਵੇਗਾ, ਤੂੰ ਤਾਂ ਦੋ ਜਖਾਨਾਂ ਦਾ ਨਹੀਂ ਕੁੱਲ ਜਖਾਨਾਂ ਦੇ ਮਾਲਕਾ, ਐਹੋ ਜੇ ਸ਼ਬਦ ਨਾ ਜ਼ੁਬਾਨ ਤੋਂ ਵਰਤ ਮੇਰਾ ਸੀਨਾ ਸੁਣ ਨਹੀਂ ਹੋ ਸਕਦਾ। ਤੁਸੀਂ ਦਾਤੇ ਹੋ, ਅਸੀਂ ਮੰਗਤੇ ਹਾਂ। ਸਤਿਗੁਰੂ ਜੀ ਕਹਿਣ ਲੱਗੇ ਪਹਿਚਾਨ ਲਿਆ ਆਈ? ਕਹਿਣ ਲੱਗੇ ਜੀ ਤੁਹਾਡੀ ਕਿਰਪਾ ਨਾਲ, ਜੇ ਉਹ ਮਾਇਆ ਪਾ ਦੇਣ ਸਾਡੀ ਕੀ ਪਾਇਆ ਸੀ ਪਹਿਚਾਣ ਸਕੀਏ, ਸਤਿਗੁਰਾਂ ਨੂੰ ਨਹੀਂ ਪਹਿਚਾਣ ਸਕਾਂਗੇ, ਕੌਣ ਪਹਿਚਾਣਦਾ? ਸਹਿਬ ਕਹਿੰਦੇ ਸੋਈ ਜਾਣ, ਕੋਈ ਜਾਣ ਸਕਦਾ ਸੋਈ ਪਛਾਣ, ਜਾਂ ਕੋ ਨਦਰ ਸਿਰੰਦੇ, ਜਿਹਦੇ ਤੇ ਕਰੇ ਨਾ ਨਦਰ ਆਪ, ਉਹ ਗੁਰੂ ਕੇ ਪੈ ਪਿਆਰੋ ਪਹਿਚਾਣਦਾ। ਭਾਈ ਸਾਹਿਬ ਕਹਿਣ ਲੱਗੇ ਗਾ ਕੇ ਸੂਫੀ, ਗਾ ਕੇ ਯਾਕਰ, ਗਾਵੇ ਕਲੰਦਰ ਮੇਸ਼ਵਦ, ਰੰਗ ਕਾਹੇ ਮੁਕਤਲਬ, ਦਾਰਕ ਬੁੱਤੇ ਐ ਆਰਮਾ। ਸਹਿਬਾ ਜਿਹੜਾ ਮਰਜ਼ੀ ਰੂਪ ਉਟਾ ਕੇ ਆ ਜਾ, ਤੇਰੀ ਦਿੱਤੀ ਕੋਈ ਅੱਖ ਨਾਲ ਤੈਨੂੰ ਹਰ ਰੂਪ ਵਿੱਚ ਪਹਿਚਾਣਾਂਗਾ। ਪਰ ਉਹਦੀ ਅੱਖ ਨਾਲ ਉਹਦੇ ਵੱਲ ਇਸ਼ਾਰਾ, ਸਤਿਗੁਰੂ ਦੀ ਮਿਹਰ ਕਰਦੇ ਕਹਿੰਦੇ ਇਹ ਹੈ ਗਿਆਨਵਾਨ ਚੇਤਨ ਹੋਣਾ। ਅਗਿਆਨੀ ਨੂੰ ਨਹੀਂ ਪਤਾ ਉਹ ਅੰਧੇ ਕਰਮ ਕਰੀ ਜਾਂਦਾ। ਕਹੇ
ਨਾਨਕ ਇਥੈ ਕਮਾਵਾ ਸੋ ਮਿਲਾਏ, ਅੱਗੇ ਪਾਏ ਜਾਏ,
ਜੋ ਇੱਥੇ ਕਮਾਵਾਂਗੇ ਉਹ ਕੋ ਜੀ ਅੱਗੇ ਮਿਲਣਾ ਏ। ਸਾਹਿਬ ਕਹਿੰਦੇ ਇਸ ਲਈ ਇਸ ਜਨਮ ਵਿੱਚ ਜ਼ੋਰ ਲਾਈਏ, ਦੱਬ ਕੇ ਜਿਤਨਾ ਵੀ ਸੇਵਾ ਸਿਮਰਨ ਹੋਵੇ ਕਰੀਏ, ਕਿਸੇ ਦਾ ਦਿਲ ਨਾ ਦੁਖਾਈਏ, ਕਿਸੇ ਦਾ ਹੱਕ ਨਾ ਮਾਰੀਏ। ਇੱਥੇ ਤੇ ਚਲਾਕੀ ਨਾਲ ਮਾਰ ਲਾਂਗੇ, ਪਰ ਉਹਦੇ ਨਾਲ ਉਹ ਦੁੱਗਣਾ ਦੇਣਾ ਪਵੇਗਾ। ਉਹਦੇ ਲੈਣ ਦੇ ਵੀ ਢੰਗ ਬੜੇ ਅਜੀਬ ਹੁੰਦੇ ਨੇ, प्यारे जे इस तरह असीं किसे दा देना होवे नहीं ना देंगे। रब कई वार धी पुत्र बना के घर भेज देंदा है, लै उहनूं असीं बड़े प्यार नाल देंदे आ सारा कुछ लिया लिया के भी सारा कुछ बच्चिआं लई करना है। साहिब कहिंदे तूं नहीं करदा, तेरे तो कोई लेखा जोखा करवार का है। ते वेखदे हो ना कई वार जद पूरा हो जाए पर जवानी विच बच्चे मूंह मोड़ जांदे ने। साध संगत क्यों लेखा पूरा हो गया हुण की करना, लेखा देना। प्यो बनांदा रहिंदा पुत्तर उहदे सामने सारा कुछ उजाड़ के उहनूं कंगाल बना के रख देंदा क्योंकि हिसाब किताब पूरा हो गया। साहिब कहिंदे जो असीं कमाणा सानूं उह कुछ मिलना ही मिलना है। मत सोचिए भी असीं लोकां दी अक्खां विच घट्टा पाने ते रब दे अक्खां विच भी घट्टा पा लांगे, नहीं। साहिब कहिंदे ओ प्यारिओ उह चेता लेखा देना ही पवेगा, लेखे तां केवल बंदगी मुकाएगी ते उहदे हुक्म विच तुरांगे तां मुकाएगी अगे जे।
महला तीजा तुर खसमै का हुक्म पया, विण सतगुर चेतिया न जाए।
फिर सानू चेता करा के कहिंदे ने जदों तुरो वाहिगुरु खसम दा हुक्म हुंदा है ना उदों कोई वाहिगुरु दा सिमरन करदा है। पर कहन लगे भाई सिमरन कल्ले ना करना, सतगुरु वाले बन के करना। बगैर सतगुरु तो जिहड़ा सिमरन है जिन्ना कु चिर करांगे ओह सुख देवेगा, नाल ही गल मोगी चुल्हे च जिन्ना कु बालन पाईए अग बलेगी जरूर। गुरु के प्यारिओ बालन मुक गया ते सेक भी मुक गया, पर जदों असीं गुरु वाले बन के फिर सतगुरु जी कोलो सिमरन लै के पंजां प्यारां कोलो करदे हां जिवें समुंदर दे अंदर अग बलदी पानी विच अग बलदी उहनूं कौन बुझाएगा। फिर उहदे प्यारां दी उहदी बख्शिश दी गुरु के प्यारिओ अग्नि उन्ना चिर जलदी रहेगी साडे अंदर जिन्ना चिर साईं नाल मेल नहीं हो जांदा। साहिब कहिंदे बगैर सतगुरु तो कोई नहीं सिमरन कर सकदा, उहदा हुक्म होवे ते कोई भाई आउंदा कै।
सतगुर मिलिआ अंतर रव रहिआ, सदा रहिआ लिव लाए।
सतगुरु नूं मिलिए ओह दिखांदे अंदर ही रव्या होया परमेश्वर ने। ਉਹ ਸਤਿਗੁਰੂ ਦੀ ਕਿਰਪਾ ਨਾਲ ਕੀ ਸਦਾ ਲਿਵ ਲੱਗਦੀ ਉਸ ਤਰ੍ਹਾਂ ਨਹੀਂ ਲੱਗ ਸਕਦੇ।
ਦਮ ਦਮ ਸਦਾ ਸੰਭਾਲਦਾ ਦਮ ਨਾ ਬਿਰਥਾ ਜਾਏ।
ਉਹ ਵਾਹਿਗੁਰੂ ਵੀ ਸਾਨੂੰ ਦਮ ਦਮ ਸੰਭਾਲਦਾ ਏ, ਪਰ ਸਾਹਿਬ ਕਹਿੰਦੇ ਤੂੰ ਕਿਉਂ ਨਹੀਂ ਦਮ ਦਮ ਇੱਕ ਇੱਕ ਸਵਾਸ ਨਾਲ ਉਹਨੂੰ ਯਾਦ ਕਰਦਾ, ਕੋਈ ਦਮ ਬਿਰਥਾ ਨਾ ਜਾਏ ਜਿਵੇਂ ਉਹ। ਭਲਾ ਵਾਹਿਗੁਰੂ ਇੱਕ ਸਵਾਸ ਵੀ ਸਾਨੂੰ ਨਾ ਦੇਵੇ ਵਿੱਚੋਂ ਨਾਗਾ ਪਾ ਦੇ, ਅਸੀਂ ਜਿਉਂਦੇ ਥੋੜ੍ਹਾ ਰਹਿਣ ਆਏ ਉਸੇ ਵਕਤ ਮਿੱਟੀ ਦੀ ਢੇਰੀ ਹੋ ਜਾਵਾਂਗੇ। ਸਾਹਿਬ ਕਹਿੰਦੇ ਇਸ ਲਈ ਭਾਈ ਦਮ ਦਮ ਉਹਨੂੰ ਚੇਤਾ ਕਰੀਏ, ਕੋਈ ਸਵਾਸ ਵੀ ਉਹਦੀ ਯਾਦ ਤੋਂ ਬਗੈਰ ਨਾ ਜਾਵੇ।
ਜਨਮ ਮਰਨ ਕਾ ਭਉ ਗਿਆ ਜੀਵਨ ਪਦਵੀ ਪਾਏ।
ਜੰਮਣ ਮਰਨ ਦਾ ਡਰ ਮੁੱਕ ਜਾਏਗਾ ਤੇ ਸਿਮਰਨ ਦੇ ਨਾਲ ਦੁਖੋਮੇ ਮੁੱਕੇ, ਫਿਰ ਅਸਲੀ ਇਹ ਜੀਵਨ ਦੀ ਪਦਵੀ ਮਿਲੇਗੀ। ਇਹ ਪਦਵੀਆਂ ਜਿਹੜੀਆਂ ਅਸੀਂ ਪੈਸੇ ਨਾਲ ਵੋਟਾਂ ਨਾਲ ਲੈਂਦੇ ਤੇ ਪਦਵੀਆਂ ਕਿਸੇ ਦੇ ਸਹਾਰੇ ਨੇ, ਸਹਾਰਾ ਟੁੱਟ ਗਿਆ ਤੇ ਉਹ ਵੀ ਗਈਆਂ ਪਿਆਰਿਓ। ਪਰ ਇਹ ਪਦਵੀ ਅੰਦਰੋਂ ਸਤਿਗੁਰੂ ਦੇਂਦੇ ਕਹਿਣ, ਜੰਗਲ ਚ ਬਹਿ ਜਾਵੋ ਦੁਨੀਆਂ ਤੁਹਾਡੇ ਨਮਸਕਾਰ ਕਰਨ ਉੱਥੇ ਤੁਹਾਡੇ ਕੋਲ ਪਹੁੰਚ ਆਏਗੀ। ਕਹਿੰਦੇ ਅੰਦਰੋਂ ਪਦਵੀਆਂ ਕਹਿਣ,
ਨਾਨਕ ਇਹੋ ਮਰਤਬਾ ਕਿਸ ਨੂੰ ਦੇ ਜਿਸ ਨੂੰ ਕਿਰਪਾ ਕਰੇ ਰਜਾਏ।
ਪਰ ਇਹ ਉੱਚੀ ਜੀਵਨ ਦੀ ਪਦਵੀ ਉਹਨਾਂ ਨੂੰ ਮੁਰਤਬਾ ਮਿਲਦਾ ਪਿਆਰਿਓ ਜਿਨ੍ਹਾਂ ਤੇ ਉਹ ਵਾਹਿਗੁਰੂ ਪ੍ਰਸੰਨ ਹੋ ਗਿਆ, ਜਿਨ੍ਹਾਂ ਨੂੰ ਆਪ ਦੇਵੇ ਧੱਕੇ ਨਾਲ ਨਹੀਂ ਪਿਆਰਿਓ, ਕਿਸੇ ਸਿਆਣਪ ਨਾਲ ਨਹੀਂ ਅਸੀਂ ਲੈ ਸਕਦੇ। ਇਹ ਜਿਨ੍ਹਾਂ ਨੂੰ ਆਪ ਦੇਵੇ, ਆਪ ਉਹ ਕਿਹਨਾਂ ਨੂੰ ਦਿੰਦਾ ਹੈ? ਖਾਸ ਲੋਕਾਂ ਨੂੰ ਨਹੀਂ, ਸਾਰਿਆਂ ਨੂੰ ਦਿੰਦਾ ਏ। ਪਰ ਸਾਰੇ ਉਸ ਨੂੰ ਪਕੜ ਨਹੀਂ ਸਕਦੇ ਕਿਉਂਕਿ ਸੋਝੀ ਪਾਉਣੀ ਸੇਵਾ ਸਿਮਰਨ ਨਾਲ ਉਹ ਜਦੋਂ ਨਾ ਹੋ ਇਹ ਗੁਰੂ ਸਵਾਰਿਓ ਫਿਰ ਉਹ ਅਸੀਂ ਪ੍ਰਾਪਤ ਨਹੀਂ ਕਰ ਸਕਦੇ।
ਕਾਮੜੀ ਆਪੇ ਦਾਨਾ ਬਿਨਿਆ ਆਪੇ ਪ੍ਰਧਾਨਾ।
ਹੁਣ ਇੱਥੋਂ ਪੌੜੀ ਧੰਨ ਗੁਰੂ ਰਾਮਦਾਸ ਸਾਹਿਬ ਪਾਤਸ਼ਾਹ ਜੀ ਦੀ ਰਚਨਾ ਤੋਂ ਉਚਾਰਨ ਕੀਤੀ ਹੋਈ ਏ। ਹਜ਼ੂਰ ਆਖਦੇ ਨੇ ਉਹ ਆਪ ਕੇ ਵਾਹਿਗੁਰੂ ਦਾਨਾ ਸਿਆਣਾ ਏ, ਬਿਨਾ ਚਤਰੇ ਬਹੁਤ ਸੂਝਵਾਨ ਪ੍ਰਧਾਨਾ, ਸਾਰਿਆਂ ਦਾ ਮੁਖੀ ਏ। ਬਾਕੀ ਪ੍ਰਧਾਨੀਆਂ ਤੇ ਕੁਝ ਸਾਲਾਂ ਲਈ ਉਹ ਜੁਗਾਂ ਜੁਗਾਤਰਾਂ ਦਾ ਆਗੂ ਸਾਡਾ ਪ੍ਰਧਾਨ ਕੈ।
ਆਪੇ ਰੂਪ ਦਿਖਾਲਦਾ ਆਪੇ ਲਾਏ ਧਿਆਨਾ।
ਹੁਣ ਉਹ ਬੰਦਾ ਜਦੋਂ ਕਿਸੇ ਤੇ ਤਰੁੱਠਦਾ ਉਹਦਾ ਧਿਆਨ ਲਗਾਉਂਦਾ ਹੈ ਆਪਣੇ ਚਰਨਾਂ ਵੱਲ ਲਾ ਕੇ ਨਾ ਧਿਆਨ, ਫਿਰ ਉਹਨੂੰ ਵੱਖਰੇ ਵੱਖਰੇ ਰੂਪ ਦਿਖਾਲਦਾ ਹੈ ਮੇਰਾ ਵਾਹਿਗੁਰੂ ਪਿਆਰਿਓ, ਉਹਦਾ ਕੋਈ ਇੱਕ ਰੂਪ ਥੋੜਾ ਹੈ। ਸਾਹਿਬ ਕਹਿੰਦੇ ਨੇ ਤੇਰੇ ਨਾਮ ਅਨੇਕਾਂ ਰੂਪ ਅਨੰਤਾਂ, ਉਹਦੇ ਅਨੰਤਾਂ ਰੂਪ ਨੇ, ਪਰ ਇੱਕ ਉਹ ਵੀ ਸਟੇਜ ਹੈ ਜਦ ਜਦੋਂ ਕਿਸੇ ਤੇ ਉੱਪਰ ਸਾਹਿਬ ਮਿਹਰ ਕਰੇ ਨਾ, ਫਿਰ ਅਨੰਤਾਂ ਵੀ ਆਖਿਰਕਾਰ ਗਿਣਤੀ ਹੈ ਨਾ ਵੀ ਇੰਨੇ ਰੂਪ ਰੱਬ ਬਣਾਉਂਦਾ ਹੈ, ਕਹਿੰਦੇ ਫਿਰ ਗਿਣਤੀ ਮੁੱਕ ਜਾਂਦੀ ਹੈ। ਫਿਰ ਤਾਂ ਕਹਿੰਦਾ ਜੋ ਦੀ ਸੈ ਸੋ ਤੇਰਾ ਰੂਪ, ਜਿਹੜੀ ਚੀਜ਼ ਦਿਸਦੀ ਤੇਰਾ ਹੀ ਰੂਪ ਦਿਸਦੀ ਹੈ, ਉਹ ਪਿਆਰਿਓ ਉਹਨਾਂ ਦੀ ਜਿਨ੍ਹਾਂ ਦੇ ਉੱਪਰ ਤਰੁੱਟ ਪਿਆ ਕੈ।
ਆਪੇ ਮੋਨੀ ਵਰਤਦਾ ਆਪੇ ਕਥਾ ਗਿਆਨਾ,
ਹੁਣ ਕਿਧਰੇ ਉਹ ਮੋਨੀ ਬਣ ਕੇ ਬੈਠਾ ਏ, ਕਿਧਰੇ ਗਿਆਨ ਦੀਆਂ ਗੱਲਾਂ ਪਿਆ ਕਰਦਾ ਏ, ਇੱਕ ਬਾਹਰ ਲਰਚ ਹੁੰਦਾ ਇੱਕ ਅੰਦਰ ਹੁੰਦਾ ਏ, ਕਦੇ ਉਹ ਖਾਮੋਸ਼ ਹੋ ਜਾਂਦਾ ਏ ਅੰਦਰੋਂ, ਪਰ ਕਦੇ ਅੰਦਰੋਂ ਗਿਆਨ ਪੈਦਾ ਕਰਦਾ ਏ, ਪਰ ਕਰਨ ਕਰਾਵਣ ਖਾਰ ਉਹ ਆਪ ਹੀ ਹੈ।
ਥੋੜਾ ਕਿਸੇ ਨਾ ਲੱਗਈ ਸਭਨਾ ਹੀ ਭਾਨਾ,
ਕਹਿੰਦੇ ਹੋ ਵਾਹਿਗੁਰੂ ਨਾ ਕਿਸੇ ਨੂੰ ਕੌੜਾ ਨਹੀਂ ਲੱਗਦਾ, ਸਾਰਿਆਂ ਨੂੰ ਪਾਉਂਦਾ ਹੈ। ਕਿਵੇਂ ਪਿਆਰਿਓ ਤੁਸੀਂ ਦੇਖੋ, ਚਲੋ ਜਿਨ੍ਹਾਂ ਕੋਲ ਸੇਵਾ ਸਿਮਰਨ ਬੰਦਗੀ ਸੰਗਤ, ਉਹ ਤਾਂ ਕਹਿਣਗੇ ਨਾ ਵੀ ਵਾਹਿਗੁਰੂ ਕਿੱਡਾ ਚੰਗਾ ਏ, ਕਿਹੜੀਆਂ ਸਾਡੇ ਤੇ ਮਿਹਰਾਂ ਕਰ ਰਿਹਾ ਏ, ਪਰ ਜਿਹੜੇ ਚ ਨਹੀਂ ਆਉਂਦੇ ਉਹਨਾਂ ਨੂੰ ਵੀ ਚੰਗਾ ਕਿਉਂ ਲੱਗਦਾ ਹੈ। ਜਦੋਂ ਘਰ ਪੁੱਤਰ ਨੇ ਜਨਮ ਲਿਆ ਚੰਗਾ ਲੱਗਾ ਵੀ ਵਾਹਿਗੁਰੂ ਨੇ ਦਾਤ ਦੇ ਦਿੱਤੀ, ਚਾਰ ਟਕੇ ਆਏ, ਕੋਈ ਕਾਜ ਰੰਭਿਆ ਸੀ ਪੂਰਾ ਹੋ ਗਿਆ, ਕੋਈ ਨਾ ਕੋਈ ਢੰਗ ਬਣਾਉਂਦਾ ਏ ਨਾ ਵਾਹਿਗੁਰੂ, ਸਾਰਿਆਂ ਨੂੰ ਉਹ ਫਿਰ ਪਿਆਰਾ ਲੱਗਦਾ ਭਾਉਂਦਾ ਏ। ਕੋਈ ਚੀਜ਼ ਨਾ ਮਿਲੇ ਤੇ ਲੋਕ ਉਹਦੇ ਕੋਲ ਤਰਲਾ ਕਰਦੇ ਨੇ, ਖਿੱਚੋ ਤਾਂ ਕਈ ਵਾਰ ਤੁਸੀਂ ਵੇਖੋਗੇ ਨਾ ਜੂਆ ਖੇਡਣ ਵਾਲਾ ਵੀ ਜੂਏ ਵਿੱਚ ਵੀ ਆ ਕੇਗਾ ਰੱਬਾ ਮੇਰੀ ਮਦਦ ਕਰੇ, ਜੇ ਜਿੱਤ ਜਾਵੇ ਤਾਂ ਕਹਿੰਦਾ ਰੱਬ ਨੇ ਦੇਖਿਆ ਮੇਰੀ ਮਦਦ ਕੀਤੀ, ਪਰ ਇਹ ਉਹਦੇ ਢੰਗ ਨੇ। ਇਹ ਨਹੀਂ ਮੈਂ ਕਹਿ ਰਿਹਾ ਵੀ ਜੂਆ ਖੇਡਣਾ ਮੰਦੇ ਕਰਮ ਕਰਨੇ, ਨਹੀਂ ਉਹਦੇ ਪਿਆਰ ਦੀ ਗੱਲ ਕਰ ਰਿਹਾ। ਉਹ ਪੌੜਾ ਕਿਸੇ ਨਾ ਲੱਗਾ ਹੀ ਸਭਨਾ ਕੀ ਪਾਣਾ, ਸਾਰਿਆਂ ਨੂੰ ਭਾਉਂਦਾ ਹੈ ਕਿਸੇ ਨਾ ਕਿਸੇ ਢੰਗ ਨਾਲ।
ਉਸਤਤ ਵਰਨ ਨਾ ਸਕੀਆ ਸਾਧ ਸਾਧ ਕੁਰਬਾਨਾ,
ਹੁਣ ਉਹ ਜਿਹੜਾ ਵਾਹਿਗੁਰੂ ਨਿਰੰਕਾਰ ਉਹਦੀ ਉਸਤਤ ਅਸੀਂ ਨਹੀਂ ਨਾ ਪੂਰਨ ਤੌਰ ਤੇ ਬਿਆਨ ਕਰ ਸਕਦੇ ਪਿਆਰਿਓ। ਬਸ ਇੱਕੋ ਹੀ ਸਾਹਿਬ ਕਹਿੰਦੇ ਨੇ ਸਾਧ ਸਾਧ ਕੁਰਬਾਨਾ, ਉਹਦੇ ਤੋਂ ਕੁਰਬਾਨ ਜਾਈਏ, ਉਹਦੇ ਤੋਂ ਵਾਰੇ ਵਾਰੇ ਜਾਈਏ ਭਈ ਇੰਨੀਆਂ ਮਿਹਰਾਂ ਕਰਦਾ ਸਾਨੂੰ ਮਨੁੱਖਾ ਜਨਮ ਦਿੱਤਾ ਏ, ਫਿਰ ਮਨੁੱਖਾ ਜਨਮ ਦੇ ਕੇ ਉਹ ਲੋਕ ਨਹੀਂ ਗਿਆ, ਉਹ ਨਿਰੰਕਾਰ ਇੱਕ ਪਾਸੇ ਮਨੁੱਖਾ ਜਨਮ ਦਿੱਤਾ, ਫਿਰ ਗੁਰੂ ਨਾਨਕ ਸਾਹਿਬ ਦਾ ਰੂਪ ਬਣ ਕੇ ਜਗਤ ਵਿੱਚ ਆ ਗਿਆ ਸਾਡੀ ਬਾਂਹ ਪਕੜਨ ਵੀ ਮੇਰੇ ਘਰ ਤੁਸਾਂ ਨੇ ਕਿਵੇਂ ਆਉਣਾ ਏ, ਪਹਿਲਾਂ ਵਿਛੋੜਿਆ ਨੇ ਫਿਰ ਮਿਲਣ ਲਈ ਆਪ ਪਿਆਰਿਓ ਸ੍ਰੀ ਗੁਰੂ ਗ੍ਰੰਥ ਸਾਹਿਬ ਪਿਤਾ ਦੇ ਰੂਪ ਵਿੱਚ ਆਪ ਆ ਕੇ ਬੈਠ ਗਏ, ਕਹਿੰਦੇ ਆਓ ਤੁਹਾਨੂੰ ਦੱਸਾਂ ਮੈਂ ਤੁਸੀਂ ਮੈਨੂੰ ਕਿਵੇਂ ਮਿਲ ਸਕਦੇ ਹੋ, ਜੇ ਟੁੱਟਦੇ ਹੋ ਤੇ ਕਿਵੇਂ ਮਿਲ ਸਕਦੇ ਹੋ ਤੇ ਕਿਵੇਂ ਹੋਮੇ ਜਿਹੜੀ ਪਾਈ ਤੇ ਪਰਮੇਸ਼ਰ ਜੀ ਨੇ ਨਾ ਪਹਿਲਾਂ, ਹੁਣ ਉਹਦੇ ਚ ਬਾਹਰ ਨਿਕਲਣ ਦੀ ਸਮਾਂ ਨਹੀਂ ਹੁੰਦਾ ਪਿਆਰਿਓ, ਸਵਾਲ ਮਨ ਵਿੱਚ ਆਉਣਾ ਖੇਡ ਉਹਨੇ ਰਚੀ, ਖੇਡ ਖੇਡ ਦਾ ਕੀ ਮਤਲਬ ਹੁੰਦਾ ਏ, ਦੋ ਬਰਾਬਰ ਦੀਆਂ ਧਿਰਾਂ ਆਪ ਹੀ ਮੈਦਾਨ ਵਿੱਚ ਖੜੀਆਂ ਕਰਨੀਆਂ, ਦੋਨੋਂ ਟਕਰਾਂਦੀਆਂ ਨੇ ਕਿਸੇ ਕਾਇਦਾ ਕਾਨੂੰਨ ਵਿੱਚ ਆ ਕੇ ਪਿਆਰਿਓ, ਇੱਕ ਦੀ ਜਿੱਤ ਹੁੰਦੀ ਇੱਕ ਦੀ ਹਾਰ, ਉਹਨੇ ਖੇਡ ਰਚੀ ਮੇਰੇ ਕਰਤੇ ਇੱਕ ਖੇਲ ਰਚਾਇਆ, ਕੋਈ ਨਾ ਕਿਸਕੀ ਜਿਹਾ ਉਪਾਇਆ ਖੇਡੇ, ਆਪਾਂ ਨੇ ਯਤਨ ਕਰਨਾ ਏ ਮਾਇਆ ਨਾਲ ਨਹੀਂ ਖੇਡਣਾ, ਸਤਿਗੁਰੂ ਜੀ ਦੇ ਨਾਲ ਹੋ ਕੇ ਫਿਰ ਇਹ ਜ਼ਿੰਦਗੀ ਦੀ ਖੇਡ ਖੇਡਾਂਗੇ। ਸਾਹਿਬ ਕਹਿੰਦੇ ਖੇਡ ਦਾ ਅੰਤ ਹੋਏਗਾ ਉਹਦੀ ਪ੍ਰਾਪਤੀ, ਖੇਡ ਦਾ ਅੰਤ ਹੋਏਗਾ ਸਾਰਾ ਜੀਵਨ ਖੁਸ਼ੀਆਂ ਤੇ ਖੇਡਿਆਂ ਸੁੱਖਾਂ ਨਾਲ ਭਰਪੂਰ ਹੋ ਜਾਏਗਾ। ਸਤਿਗੁਰੂ ਗੁਰੂ ਰਾਮਦਾਸ ਸਾਹਿਬ ਗੁਰੂ ਅਮਰਦਾਸ ਸਾਹਿਬ ਮੇਰ ਕਰਨ ਸਾਡੇ ਅੰਦਰਲੀ ਕੌਮੇ ਮੁੱਕੇ, ਨਾਮ ਸਿਮਰਨ ਸਾਡੇ ਅੰਦਰ ਵਸੇ ਤਾਂ ਕਿ ਸਾਡਾ ਲੋਕ ਪਰਲੋਕ ਸੁਖੇਲਾ ਹੋ ਸਕੇ। ਕੱਲ ਦੇ ਦੀਵਾਨ ਦੀ ਗੈਰ ਕਾਰ, ਪਰਸੋਂ ਤੇ ਚੌਥੇ ਦੋ ਦੀਵਾਨਾਂ ਅੰਦਰ ਹੋਰ ਆਪ ਜੀ ਦੇ ਨਾਲ ਮਿਲ ਕੇ ਸਤਿਗੁਰੂ ਦੀ ਵਡਿਆਈ ਕਰਨੀ। ਆਓ ਹੁਣ ਪਿਆਰ ਨਾਲ ਹੁਕਮਨਾਮਾ ਸਾਹਿਬ ਦੀਆਂ ਅੰਤਲੀਆਂ ਦੋ ਪੰਕਤੀਆਂ ਦਾ ਪਾਠ ਸਰਵਨ ਕਰਕੇ ਸਮਾਪਤੀ ਕਰੀਏ ਜੀ।
ਕੌੜਾ ਕਿਸੇ ਨਾ ਲੱਗਈ ਸਭਨਾ ਹੀ ਭਾਨਾ, ਉਸਤ ਵਰਨ ਨਾ ਸਕੀਐ ਸਾਧ ਸਾਧ